सच्चे पातशाह ਦੀ ਉਪਮਾ ਉਹਨਾਂ ਦੀ ਵਡਿਆਈ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਭਗਤ ਸਾਹਿਬਾਨ ਜੀ ਨੇ ਬਾਬਾ ਸਤਾ ਬਲਵੰਡਾ ਬਲਵੰਡ ਜੀ ਨੇ ਔਰ ਉਸ ਤੋਂ ਇਲਾਵਾ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਗੁਰੂ ਰਾਮਦਾਸ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਦੇ ਵਿੱਚ ਅੰਮ੍ਰਿਤ ਬੋਲ ਆਪਣੀ ਰਚਨਾ ਤੋਂ ਉਚਾਰਨ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵੀ ਜਦੋਂ ਆਪਾਂ ਪੜ੍ਹਨੇ ਹਾਂ ਤੇ ਧੰਨ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਨੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤ ਤਤਰੀ ਤਰਾਂ। ਗੁਰੂ ਨਾਨਕ ਸਾਹਿਬ ਜੀ ਸਮ ਦ੍ਰਿਸ਼ਟੀ ਵਾਲੇ ਨੇ ਜਿਨ੍ਹਾਂ ਨੇ ਨਿੰਦਿਆ ਔਰ ਉਸਤਤ ਨੂੰ ਤਰ ਲਿਆ ਹੈ। ਗੁਰੂ ਅਰਜੁਨ ਸਾਹਿਬ ਉਹਨਾਂ ਦੇ ਅੰਮ੍ਰਿਤ ਬੋਲ ਨੇ ਕਿ ਪ੍ਰਭ ਦਾਤੋ ਦਾ ਕਾਰਨ ਪਰਿਓ ਜਾਚਕ ਇੱਕ ਸ਼ਰਨਾ ਮਿਲੇ ਦਾਨ ਸੰਤ ਰੇ ਜਿਹ ਲਗ ਭਵਜਲ ਤਰਨਾ ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਿਰਫ ਪਹਿਲੀ ਬੇਨਤੀ ਹੈ ਹਜ਼ੂਰ ਦੀ ਸਿਫਤ ਵਿੱਚ ਕਿ ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਲਈ ਸ਼ਬਦ ਪਾਰ ਬ੍ਰਹਮ ਵਰਤਿਆ। ਗੁਰੂ ਅਰਜੁਨ ਸਾਹਿਬ ਉਹਨਾਂ ਦਾ ਹੀ ਅੰਮ੍ਰਿਤ ਬਚਨ ਅਸੀਂ ਸਾਰੇ ਪੜ੍ਹਨੇ ਹਾਂ ਕਿ ਗਿਆਨ ਧਿਆਨ ਕਿਛ ਕਰਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਨੇਕਾਂ ਬਚਨ ਆਪਣੀਆਂ ਵਾਰਾਂ ਵਿੱਚ ਪੌੜੀਆਂ ਦੇ ਰੂਪ ਵਿੱਚ ਉਚਾਰਨ ਕੀਤੇ ਤੇ ਉਹਨਾਂ ਪੌੜੀਆਂ ਦਾ ਪਾਠ ਕੀਰਤਨ ਆਮ ਗੁਰੂ ਕੇ ਕੀਰਤਨੀਏ ਸਿੱਖ ਪੁਰਬ ਵਾਲੇ ਦਿਨਾਂ ਵਿੱਚ ਹਜ਼ੂਰ ਦੇ ਗੁਰਪੁਰਬ ਵਾਲੇ ਦਿਨਾਂ ਵਿੱਚ ਭਾਵਨਾ ਨਾਲ ਕਰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮੁਤਲਕ ਹੀ ਹਜ਼ੂਰ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਾਂ ਉਹਨਾਂ ਦੇ ਪਵਿੱਤਰ ਬਚਨ ਨੇ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾ ਜ਼ਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਮੈਂ ਜਿਹੜੀ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਇਸ ਦੀ ਅਰੰਭਤਾ ਵਿੱਚ ਅਰਜ਼ ਹੈ ਕਿ ਗੁਰੂ ਦੀ ਸਿਫਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਜੋਤ ਨੇ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿੱਚ ਅਨੇਕਾਂ ਹੋਰ ਵਿਦਵਾਨਾਂ ਨੇ ਵੀ ਸ਼ਬਦ ਜਿਹੜੇ ਨੇ ਆਪਣੀ ਰਚਨਾ ਕਰ ਕਰਕੇ ਹਜ਼ੂਰ ਦੀ ਸਿਫਤ ਵਿੱਚ ਇਹ ਸ਼ਬਦ ਕਹੇ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਆਪਾਂ ਅੱਜ ਸ਼ੁਰੂ ਕਰਨ ਲੱਗੇ ਹਾਂ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਜਪ ਜੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ ਤੇ ਦੇਖਿਓ ਹਜ਼ੂਰ ਨੇ ਇਕੱਲਾ ਜਪਜੀ ਸਾਹਿਬ ਹੀ ਨਹੀਂ ਆਪਣੀ ਸਾਰੀ ਬਾਣੀ ਦੇ ਅੰਦਰ ਕਿਤੇ ਕੋਈ ਪਰਮਾਤਮਾ ਦੇ ਸੰਬੰਧ ਵਿੱਚ ਹੰਗਤਾ ਭਰਿਆ ਦਾਵਾ ਪੇਸ਼ ਨਹੀਂ ਕੀਤਾ। ਭਾਵਾਂ ਬਾਣੀ ਨੇ ਸਭ ਤੇ ਵੱਡਾ ਸ਼ਬਦ ਵਰਤਿਆ ਪਾਰ ਬ੍ਰਹਮ ਦਾ ਸਾਕਾਰ ਰੂਪ ਕਿਹਾ ਪਰ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ ਹਜ਼ੂਰ ਦੇ ਅੰਦਰ ਨੂੰ ਪੜ੍ਹ ਕੇ ਅਸੀਂ ਦੇਖੀਏ ਤੇ ਮੈਂ ਅੱਜ ਤਾਂ ਇਹ ਸ਼ਬਦ ਚੁਣੇ ਨੇ ਕਿਉਂਕਿ ਅਸੀਂ ਕਹਿਣ ਵਾਲੇ ਸੁਣਨ ਵਾਲੇ ਲਿਖਣ ਵਾਲੇ ਸ਼ਬਦ ਜ਼ਰੂਰ ਗੁਰੂ ਨਾਨਕ ਸਾਹਿਬ ਦੇ ਮੁਤਲਕ ਕਹਿ ਦਿੰਦੇ ਹਾਂ ਪਰ ਜਿਹੜੀ ਨਿਰਮਾਣਤਾ ਹਜ਼ੂਰ ਦੇ ਅੰਦਰ ਹੈ ਸੱਚਾਈ ਇਹ ਸਾਡੇ ਨੇੜੇ ਤੇੜੇ ਵੀ ਕਿਤੇ ਫਟਕਦੀ। ਅਸੀਂ ਸਿਰਫ ਜ਼ਬਾਨੀ ਸ਼ਬਦ ਨਿਮਰਤਾ ਦੇ ਵਰਤਨੇ ਆ, ਪਰ ਅੰਦਰੂਨੀ ਤੌਰ ਤੇ ਨਿਮਰਤਾ ਕਿਸੇ ਕਰੋੜਾਂ ਵਿੱਚੋਂ ਇੱਕ ਦੇ ਅੰਦਰ ਹੋਵੇ, ਜਿਸ ਉਪਰ ਮਾਲਕ ਦੀ ਅੱਤ ਦੀ ਮਿਹਰ ਹੋਵੇ, ਨਹੀਂ ਤੇ ਹਰ ਬੰਦਾ ਹੰਕਾਰ ਦੀ ਤੀਸੀ ਉਪਰ ਬੈਠਾ ਹੋਇਆ। ਇਹ ਸੱਚਾਈ ਹੈ, ਸੁਣਨਾ ਵੀ ਬੜਾ ਮੁਸ਼ਕਲ ਹੋਵੇਗਾ ਤੇ ਕਹਿਣਾ ਮੇਰੇ ਲਈ ਮੁਸ਼ਕਲ, ਕਿਉਂਕਿ ਜੋ ਮੈਂ ਕਹਿ ਰਿਹਾ ਹੋ ਸਕਦਾ ਮੈਂ ਉਹ ਆਪ ਵੀ ਨਾ ਕਮਾਉਂਦਾ ਹੋਵਾਂ, ਪਰ ਸੱਚਾਈ ਤਾਂ ਸੱਚਾਈ ਹੈ ਨਾ। ਸੱਚਾਈ ਨੂੰ ਕਹਿੰਦਿਆਂ ਕਿਤੇ ਨਾ ਕਿਤੇ ਮਨ ਨੂੰ ਲੱਜਿਆ ਆ ਜਾਏਗੀ ਕਮਾਉਣ ਵਾਸਤੇ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ ਦੇਖੋ, ਆਓ ਅਸੀਂ ਬਾਣੀ ਵਿੱਚੋਂ ਦੇਖੀਏ। ਮੇਰੇ ਸਤਿਗੁਰੂ ਨੇ ਇੰਨੇ ਨਿਮਰਤਾ ਭਰੇ ਸ਼ਬਦ ਵਰਤੇ, ਆਪਣੇ ਆਪ ਨੂੰ ਇੱਕ ਗਾਉਣ ਵਾਲਾ ਤਬਲਬਾਜ ਕਿਹਾ, ਆਪਣੇ ਆਪ ਨੂੰ ਬਾਬਾ ਜੀ ਨੇ ਇੱਕ ਢਾਡੀ ਕਿਹਾ, ਆਪਣੇ ਆਪ ਨੂੰ ਹਜ਼ੂਰ ਨੇ ਇੱਕ ਨੀਚ ਕਰਮੀ ਤੱਕ ਸ਼ਬਦ ਵਰਤੇ। ਪਰ ਇਹਦਾ ਭਾਵ ਕੀ ਸੀ? ਦੇਖੋ ਜਦੋਂ ਕਿਸੇ ਦੇ ਅੰਦਰ ਪਰਮਾਤਮਾ ਦਾ ਤਰਸ ਵਰਤਦਾ, ਜਿਸ ਅੰਦਰ ਰੁਖਾਨੀਅਤ ਦੀ ਝਲਕ ਗਿਆਨ ਆਉਂਦਾ, ਗੁਰੂ ਨਾਨਕ ਸਾਹਿਬ ਤਾਂ ਗਿਆਨ ਦੇ ਸੋਮੇ ਨੇ, ਉਹ ਤਾਂ ਗਿਆਨ ਦੇ ਸੂਰਜ ਨੇ। ਸੱਚਾਈ ਹੈ ਕਿ ਜਿਸ ਅੰਦਰੋਂ ਰੁਖਾਨੀਅਤ ਦਾ ਗਿਆਨ ਉਪਜੇਗਾ, ਉਹ ਦਿਨ ਬਦਿਨ ਨਿਮਰਤਾ ਵੀ ਚਲਾ ਜਾਏਗਾ, ਤੇ ਜਿਸ ਅੰਦਰ ਕੇਵਲ ਅੱਖਰਾਂ ਦਾ ਬੋਧ ਹੋਵੇਗਾ, ਉਹ ਦਿਨ ਬਦਿਨ ਹੰਕਾਰ ਵਾਲੇ ਪਾਸੇ ਤੁਰਿਆ ਜਾਏਗਾ। ਜਿਸ ਅੰਦਰ ਮਾਲਕ ਦੇ ਨਾਮ ਦੀ ਕਿਰਪਾ ਹੋਵੇਗੀ, ਉਹ ਕਹਿਣ ਲੱਗ ਪਵੇਗਾ ਕਿ ਮੈਂ ਕੁਛ ਨਹੀਂ ਜਾਣਦਾ। ਤੇ ਸੱਚਾਈ ਇਹ ਵੀ ਜਿਹੜਾ ਹੰਕਾਰ ਦੇ ਸ਼ਿਖਰ ਤੇ ਬਹਿ ਜਾਏਗਾ, ਉਹ ਇੱਕੋ ਗੱਲ ਕਹੇਗਾ, ਮੇਰੇ ਤੋਂ ਬਿਨਾਂ ਦੁਨੀਆਂ ਨੂੰ ਹੋਰ ਪਤਾ ਹੈ ਕੋਈ ਨਹੀਂ, ਸਭ ਕੁਛ ਮੈਂ ਜਾਣਦਾ। ਮੈਂ ਹਜ਼ੂਰ ਦੀ ਬਾਣੀ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੁਛ ਅੰਮ੍ਰਿਤ ਬੋਲ ਲਏ ਨੇ ਪ੍ਰਮਾਣ ਰੂਪ ਵਿੱਚ। ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਆਪਣੇ ਆਪ ਨੂੰ ਉੱਥੇ ਹਜ਼ੂਰ ਨੇ ਢਾਡੀ ਕਿਹਾ, ਤੇ ਢਾਡੀ ਦਾ ਅਰਥ ਹੁੰਦਾ ਸ਼ਿਫਤ ਕਰਨ ਵਾਲਾ, ਮਾਲਕ ਦੀਆਂ ਸ਼ਿਫਤਾਂ ਗਾਉਣ ਵਾਲਾ। ਮਹਾਰਾਜ ਕਹਿੰਦੇ ਨੇ ਕਿ ਦੇਖੋ ਭਾਈ, ਆਪਣੇ ਆਪ ਲਈ ਸ਼ਬਦ ਵਰਤੇ ਨੇ ਕਿ ਮੈਨੂੰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਮੈਨੂੰ ਇੱਕ ਕਾਰ ਦੇ ਦਿੱਤੀ, ਮੇਰੇ ਕੋਲ ਕੋਈ ਕੰਮ ਨਹੀਂ ਸੀ, ਮੈਂ ਵਿਕਾਰ ਸਾਂ, ਮੈਨੂੰ ਵਿਕਾਰ ਨੂੰ ਢਾਡੀ ਨੂੰ ਇੱਕ ਕਾਰ ਲਾ ਦਿੱਤਾ, ਉਹ ਕੰਮ ਇਹ ਦੇ ਦਿੱਤਾ ਕਿ ਦਿਨ ਹੋਵੇ, ਰਾਤ ਹੋਵੇ, ਸੁਬਾ ਹੋਵੇ, ਸ਼ਾਮ ਹੋਵੇ, ਤੁਹਾਡੇ ਲਈ ਇੱਕੋ ਕੰਮ ਦਿੱਤਾ ਜਾਂਦਾ, ਤੁਸੀਂ ਇਹ ਕਾਰ ਕਰਨੀ ਹੈ। ਉਹ ਕਾਰ ਹੈ ਕਿ ਪਰਮਾਤਮਾ ਦੇ ਸ਼ਬਦ ਸਲਾਹ ਦੀ, ਤੁਸੀਂ ਨਾਮ ਦੀ ਕਾਰ ਕਰਨੀ ਹੈ, ਨਾਮ ਦਾ ਕੰਮ ਕਰਨਾ ਹੈ। ਫਿਰ ਮਾਲਕ ਨੇ ਕਹਿੰਦੇ ਤਰਸ ਖਾਧਾ ਮੇਰੇ ਤੇ ਮੈਨੂੰ ਤਨ ਢੱਕਣ ਵਾਸਤੇ, ਜਿਵੇਂ ਕੋਈ ਕਿਸੇ ਦੀ ਸਿਫਤ ਕਰਦਾ ਉਹਨੂੰ ਤਨ ਢੱਕਣ ਨੂੰ ਵਸਤਰ ਦਿੱਤੇ ਜਾਂਦੇ ਨੇ, ਮੈਨੂੰ ਅੰਦਰ ਢੱਕਣ ਵਾਸਤੇ ਮਾਲਕ ਨੇ ਆਪਣੀ ਸਿਫਤ ਸਲਾਹ ਸਿਮਰਨ ਦਾ ਕੱਪੜਾ ਦੇ ਦਿੱਤਾ। ਜਿਵੇਂ ਅਸੀਂ ਭੋਜਨ ਛਕਨੇ ਆ, ਪੇਟ ਦੀ ਸਰੀਰ ਦੀ ਤ੍ਰਿਪਤੀ ਹੁੰਦੀ ਹੈ, ਮਾਲਕ ਕਹਿ ਰਹੇ ਨੇ ਕਿ ਸਾਨੂੰ ਪਾਰ ਬ੍ਰਹਮ ਨੇ ਤਰਸ ਕਰਕੇ ਨਾਮ ਦਾ ਅੰਮ੍ਰਿਤ ਭੋਜਨ ਦੇ ਦਿੱਤਾ, ਪੱਤ ਦਾ ਕੱਪੜਾ ਦੇ ਦਿੱਤਾ, ਨਾਮ ਦਾ ਭੋਜਨ ਦੇ ਦਿੱਤਾ, ਸਿਫਤ ਸਲਾਹ ਦਾ ਕੰਮ ਦੇ ਦਿੱਤਾ। ਕਹਿੰਦੇ ਜਦੋਂ ਮਾਲਕ ਨੇ ਇਸ ਢਾਡੀ ਤੇ ਇੰਨੀ ਬਖਸ਼ਿਸ਼ ਕੀਤੀ, ਬਾਬਾ ਨਾਨਕ ਕਹਿੰਦੇ ਨੇ ਮੈਂ ਉਸ ਬਖਸ਼ਿਸ਼ ਨੂੰ ਲੈ ਕੇ ਪਰਮਾਤਮਾ ਦਾ ਸ਼ਬਦ ਸਾਰਿਆਂ ਨੂੰ ਸੁਣਾਉਣ ਵਾਸਤੇ ਤੁਰਿਆ। ਦੇਖੋ ਇਹ ਸ਼ਬਦ ਨਿਮਰਤਾ ਭਰੇ ਕਿ ਖਾਉ ਢਾਡੀ ਬੇਕਾਰ ਕਾਰੇ ਲਾਇਆ। ਦੇਖੋ ਬੇਕਾਰ ਆਪਣੇ ਆਪ ਲਈ ਸ਼ਬਦ ਵਰਤਿਆ ਕਿ ਮੈਂ ਢਾਡੀ, ਮੈਨੂੰ ਕੋਈ ਕਾਰ ਨਹੀਂ, ਕੋਈ ਕੰਮ ਨਹੀਂ। ਖਾਉ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦਹ ਕੈ ਵਾਰ, ਦਿਨ ਹੋਵੇ, ਰਾਤ ਹੋਵੇ, ਕੋਈ ਤਰੀਕ ਹੋਵੇ, ਬਸ ਇੱਕੋ ਕਾਰ ਹੈ ਨਾਮ ਦੀ। ਰਾਤ ਦਹ ਕੈ ਵਾਰ ਤੁਰੋਂ ਫੁਰਮਾਇਆ। ਮਹਾਰਾਜ ਕਹਿੰਦੇ ਨੇ ਕਿ ਉਸ ਮਾਲਕ ਨੇ ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ। ਮਹਾਰਾਜ ਕਹਿੰਦੇ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਮਹਾਰਾਜ ਕਹਿੰਦੇ ਉਹਦੀ ਢਾਡੀ ਬਣ ਕੇ ਏਡੀ ਵੱਡੀ ਨਿਮਰਤਾ ਕਿ ਮੈਂ ਤਾਂ ਪਰਮਾਤਮਾ ਦੀ ਸਿਫਤ ਕਰਨ ਵਾਲਾ ਇੱਕ ਗਵਈਆ ਵਾਂ। ਇਸ ਤੋਂ ਅੱਗੇ ਦੇਖੋ, ਆਸਾ ਕੀ ਵਾਰ ਅਸੀਂ ਰੋਜ਼ ਦਰਬਾਰ ਸਾਹਿਬ ਤੋਂ ਤਕਰੀਬਨ ਪ੍ਰਦੇਸ਼ ਵਿੱਚ ਬੈਠੇ ਵੀ ਸੰਗਤ ਸੁਣਦੀ, ਮਹਾਰਾਜ ਜੀ ਦਾ ਬਚਨ, ਹਉ ਢਾਡੀ ਕਾ ਨੀਚ ਜਾਤ। ਇੰਨੀ ਨਿਰਮਾਣਤਾ ਧੰਨ ਗੁਰੂ ਨਾਨਕ ਸਾਹਿਬ ਸ਼ਾਇਦ ਕਿਸੇ ਹੋਰ ਪੀਰ ਪੈਗੰਬਰ ਅਵਤਾਰ ਦੇ ਹਿੱਸੇ ਨਹੀਂ ਆਈ। ਇਹੀ ਕਾਰਨ ਕਿ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਜੋਗੀਆਂ ਦੀ ਜਮਾਤ ਪਹੁੰਚਦੀ ਹੈ ਤੇ ਉਹਨਾਂ ਹਜ਼ੂਰ ਨੂੰ ਕਈ ਪ੍ਰਸ਼ਨ ਵੀ ਕੀਤੇ ਤੇ ਇੱਕ ਉਹਨਾਂ ਸ਼ਬਦ ਕਿਹਾ ਸੀ ਮਹਾਰਾਜ ਜੀ ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਕਿ ਜੋ ਕੋਈ ਤੁਸੀਂ ਮੰਗੋਗੇ ਸਾਡੇ ਕੋਲ ਕਹੇ ਜੋ ਮੰਗੋਗੇ ਤੁਹਾਡੀ ਝੋਲੀ ਚ ਪਾਵਾਂਗੇ। ਉਹਨਾਂ ਹਜ਼ੂਰ ਲਈ ਸ਼ਬਦ ਵਰਤਿਆ। ਮਹਾਰਾਜ ਜੀ ਨੇ ਕਿਹਾ ਜੋਗੀ ਰਾਜ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਸੇ ਚੀਜ਼ ਦਾ ਤੋਟਾ ਨਹੀਂ ਤੇ ਪਾਰ ਬ੍ਰਹਮ ਤੋਂ ਬਿਨਾਂ ਕਿਸੇ ਅੱਗੇ ਝੋਲੀ ਅਸੀਂ ਅੱਡਦੇ ਵੀ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉੱਥੇ ਉਹਨਾਂ ਨੇ ਇੱਕ ਬੇਨਤੀ ਰੂਪ ਕਿਹਾ, ਕਹਿਣ ਲੱਗੇ ਮਹਾਰਾਜ ਆਪ ਬੇਮੁਥਾਜ ਹੋ, ਬੇਪਰਵਾਹ ਹੋ, ਪਰ ਅਸੀਂ ਬਚਨ ਕਰ ਚੁੱਕੇ ਹਾਂ, ਕੁਛ ਨਾ ਕੁਛ ਸਾਡੇ ਕੋਲੋਂ ਜ਼ਰੂਰ ਲਵੋ। ਤੇ ਦੇਖੋ ਮਹਾਰਾਜ ਜੀ ਨੇ ਮੰਗਿਆ ਕੀ, ਕਹਿਣ ਲੱਗੇ ਜੇ ਕੁਝ ਦੇਣ ਦੀ ਸਮਰੱਥਾ ਹੈ ਪਰਮਾਤਮਾ ਦੇ ਘਰ ਵਿੱਚੋਂ ਜਾਂ ਤੁਹਾਡੀ ਕੋਈ ਕਮਾਈ ਹੈ ਤੇ ਕਿਰਪਾ ਕਰੋ ਸਾਡੀ ਝੋਲੀ ਵਿੱਚ ਪਾਰ ਬ੍ਰਹਮ ਦੇ ਘਰੋਂ ਗਰੀਬੀ ਦੀ ਦਾਤ ਪਵਾ ਦਿਓ, ਨਿਮਰਤਾ ਪਵਾ ਦਿਓ। ਸਾਰੇ ਚੁੱਪ। ਮਹਾਰਾਜ ਜੀ ਨੇ ਕਿਹਾ ਤੁਸੀਂ ਕਹਿੰਦੇ ਸੀ ਅਸੀਂ ਬਚਨ ਕਰ ਰਹੇ ਹਾਂ ਕਿ ਜੋ ਕੁਝ ਕਿਹਾ ਅਸੀਂ ਪੂਰਾ ਕਰ ਰਹੇ ਹਾਂ, ਸਾਨੂੰ ਨਿਮਰਤਾ। ਤੇ ਅੱਗੋਂ ਕਹਿੰਦੇ ਨੇ ਜੋਗੀਆਂ ਦੇ ਸ਼ਬਦ ਸਨ ਕਿ ਤਬਾ ਜੀ ਗੁਰੂ ਅੰਗਦ ਸਾਹਿਬ ਨੇ ਕਿ ਮਹਾਰਾਜ ਬਾਬੇ ਨਾਨਕ ਦੇ ਘਰ ਦਾ ਖਜ਼ਾਨਾ ਨਿਮਰਤਾ ਦਾ ਤਾਂ ਕੇਵਲ ਇਹਨਾਂ ਤੁਹਾਡੇ ਘਰ ਵਿੱਚ ਹੈ ਤੇ ਜੋ ਖਜ਼ਾਨਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ ਇਹ ਕਿਸੇ ਕੋਲ ਹੋਰ ਨਹੀਂ, ਪਰਮਾਤਮਾ ਦੇ ਘਰ ਵਿੱਚੋਂ ਗਰੀਬੀ ਦਾ ਖਜ਼ਾਨਾ ਤਾਂ ਬਾਬਾ ਨਾਨਕ ਲੁੱਟ ਕੇ ਲਾਇਆ। ਹੁਣ ਜੇ ਅੰਨ ਮੱਤ ਵਾਲੇ ਗੱਲ ਕਹਿ ਰਹੇ ਨੇ ਕਿਉਂਕਿ ਅੱਜ ਲਾਜ਼ਮੀ ਹੈ ਅੱਜ ਦੇ ਸਮੇਂ ਵਿੱਚ ਵਰਤਮਾਨ ਸਮੇਂ ਵਿੱਚ ਖਾਸ ਕਰਕੇ ਸਾਡੇ ਅੰਦਰ ਦੀ ਕਹੰਗਤਾ ਹੈ ਕਿ ਮੈਂ ਕਿਸੇ ਨੂੰ ਚੁਕਾ ਦੇਣ। ਚੇਤੇ ਰੱਖਿਓ ਜਿਹੜਾ ਬੰਦਾ ਸਾਰੀ ਜ਼ਿੰਦਗੀ ਕਿਸੇ ਨੂੰ ਚੁਕਾਉਣ ਦਾ ਯਤਨ ਕਰਦਾ ਹੈ ਕਈ ਵਾਰੀ ਰੱਬ ਇਹੋ ਜਿਹਾ ਚੁਕਾ ਦਿੰਦਾ ਉਹਦਾ ਥਾਂ ਟਿਕਾਣੇ ਕੋਈ ਨਹੀਂ ਬਚਦਾ। ਮਹਾਰਾਜ ਜੀ ਨੇ ਕਿਹਾ ਭਾਈ ਦੇਖੋ ਝੁਕਣ ਦੀ ਜਾਂਚ ਬੰਦਾ ਸੁਖੇ ਸਿੱਖੇ, ਮੈਂ ਸਿਰਫ ਬੇਨਤੀ ਕਰਨੀ ਆਉਣਾ ਸਪੌੜੀ ਤੇ ਤਾਂ ਮਨ ਚ ਆਇਆ ਸੀ ਭੂਮਿਕਾ ਰੂਪ ਵਿੱਚ ਬਾਬਾ ਜੀ ਨੇ ਕਿਤੇ ਦਾਵਾ ਨਹੀਂ ਕੀਤਾ। ਇੰਨੀ ਨਿਮਰਤਾ ਕਿ ਆਪਣੇ ਆਪ ਨੂੰ ਖਾਉ ਢਾਡੀ ਕਰ ਨੀਚ ਜਾਤ ਸ਼ਬਦ ਵਰਤਨੇ ਇੱਥੇ ਬਸ ਨਹੀਂ। ਮਹਾਰਾਜ ਜੀ ਦਾ ਇੱਕ ਬਚਨ ਹੈ ਤਿਲੰਗ ਰਾਗ ਦਾ ਪਹਿਲਾ ਸ਼ਬਦ ਇਹਦੀਆਂ ਅਖੀਰਲੀਆਂ ਤੁਕਾਂ ਨੇ, ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ। ਕਹਿੰਦੇ ਮੇਰੇ ਤੋਂ ਵੱਡਾ ਬਦ ਨਸੀਬਾ ਕੋਈ ਨਹੀਂ, ਮੇਰੇ ਤੋਂ ਵੱਡਾ ਚੂਲ ਖੋਰ ਕੋਈ ਨਹੀਂ, ਮੇਰੇ ਤੋਂ ਵੱਡਾ ਨਿੰਦਕ ਕੋਈ ਨਹੀਂ, ਮੇਰੇ ਤੋਂ ਵੱਡਾ ਨੀਚ ਕਰਮੀ ਕੋਈ ਨਹੀਂ। ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਂਕ। ਮਹਾਰਾਜ ਜੀ ਦੇ ਬਚਨ ਹਜ਼ੂਰ ਨੇ ਨਿਮਰਤਾ ਭਰੇ ਇੰਨੇ ਸ਼ਬਦ ਕਹੇ, ਉਸ ਨਿਮਰਤਾ ਦੇ ਪੁੰਜ ਰੂਹਾਨੀਅਤ ਦੇ ਭੰਡਾਰੇ, ਰੂਹਾਨੀਅਤ ਦੇ ਤੇਜ ਪ੍ਰਤਾਪ ਸੂਰਜ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਨੇ ਜਗਤ ਜਲੰਦੇ ਦੇ ਭਰੇ ਭਲੇ ਲਈ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ। 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੇ, ਪਰ ਕੁਛ ਬਾਣੀ ਬਾਬਾ ਜੀ ਦੀ ਐਸੀ ਹੈ ਕਿ ਜਿਸ ਦੇ ਉੱਪਰ ਕੋਈ ਰਾਗ ਦੀ ਬੰਦਿਸ਼ ਨਹੀਂ, ਉਸ ਵਿੱਚ ਸ਼ਲੋਕ ਵਾਰਾਂ ਤੇ ਵਧੀਕ ਤੇ ਖਾਸ ਕਰਕੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਗੁਰਮੁਖੋ ਇਸ ਉੱਪਰ ਰਾਗ ਦੀ ਕੋਈ ਪਾਬੰਦੀ ਨਹੀਂ। ਕੱਲਾ ਰਾਗ ਹੀ ਨਹੀਂ, ਜਪਜੀ ਸਾਹਿਬ ਦੀ ਬਾਣੀ ਵਿੱਚ ਨਾਨਕ ਪਦ ਤਾਂ ਜ਼ਰੂਰ ਆਉਂਦਾ ਹੈ, ਪਰ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਮਹੱਲਾ ਸ਼ਬਦ ਦੀ ਵੀ ਵਰਤੋਂ ਨਹੀਂ ਕੀਤੀ। ਆਪ ਸਾਰੇ ਸੂਝਵਾਨ, ਇਹਦਾ ਮਤਲਬ ਇਹ ਨਹੀਂ ਕਿ ਦੂਜੀ ਬਾਣੀ ਤੋਂ ਕੁਝ ਵਖਰੇਵਾਂ ਆਪਾਂ ਕਰ ਰਹੇ, ਨਹੀਂ। ਹਜ਼ੂਰ ਨੇ ਜਪ ਸਾਹਿਬ ਦੀ ਬਾਣੀ ਜਿਸ ਨੂੰ ਆਪਾਂ ਜਪ ਜੀ ਸਾਹਿਬ ਕਹਿੰਦੇ ਹਾਂ, ਦੇਖੋ ਸਾਨੂੰ ਸਭ ਨੂੰ ਚੇਤੇ ਪਾਉਣੀ, ਸਭ ਤੋਂ ਔਖੇ ਅਰਥ ਕਰਨੇ ਕਥਾ ਵਿਚਾਰ ਕਰਨੀ ਜਪਜੀ ਸਾਹਿਬ ਦੀ ਬਾਣੀ ਦੀ ਹੈ। ਪੁਰਾਤਨ ਮਹਾਂਪੁਰਖ ਕੱਲ ਬਾਬਾ ਜੀ ਵੀ ਇੱਥੇ ਕਹਿ ਰਹੇ ਸਨ, ਉਹ ਇੱਕ ਉਹ ਓਮਕਾਰ ਨੂੰ ਬੀਜ ਮੰਤਰ ਕਹਿੰਦੇ ਸਨ, ਉਸ ਤੋਂ ਅੱਗੇ ਮੂਲ ਮੰਤਰ ਕਹਿੰਦੇ ਸਨ, ਵਾਹਿਗੁਰੂ ਗੁਰ ਮੰਤਰ ਕਹਿੰਦੇ ਨੇ, ਤੇ ਜਪਜੀ ਸਾਹਿਬ ਦੀ ਬਾਣੀ ਲਈ ਮਹਾਂਪੁਰਖ ਮਾਲਾ ਮੰਤਰ ਸ਼ਬਦ ਵੀ ਵਰਤਦੇ ਸਨ। ਮੈਂ ਤਾਂ ਅਰਜ਼ ਕਰ ਰਿਹਾ ਕਿ ਇਸ ਪਵਿੱਤਰ ਬਾਣੀ ਨੂੰ ਪੜ੍ਹੋ। ਸਭ ਤੋਂ ਵੱਡੀ ਇਹਦੇ ਚ ਵਿਲੱਖਣਤਾ ਇਹ ਕਿ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕਰੀ ਜਾ ਰਹੇ ਨੇ ਸਾਰੀ ਬਾਣੀ ਚ, ਪਰ ਸਿਫਤ ਕਰਨ ਤੋਂ ਬਾਅਦ ਇੱਕੋ ਦਮ ਨੰਨਾ ਸ਼ਬਦ ਵਰਤੇ ਨੇ। ਸਭ ਤੋਂ ਵੱਧ ਨੰਨਾ ਸ਼ਬਦ ਮਹਾਰਾਜ ਜੀ ਨੇ ਮੇਰੇ ਖਿਆਲ ਅਨੁਸਾਰ, ਦਾਵਾ ਨਹੀਂ, ਜਪਜੀ ਸਾਹਿਬ ਦੀ ਬਾਣੀ ਵਿੱਚ ਵਰਤੇ ਹੈ। ਸਭ ਕੁਝ ਕਹਿ ਕੇ ਇੱਕੋ ਦਮ ਕਹਿੰਦੇ ਨੇ ਨਹੀਂ ਮਾਲਕਾ, ਜੋ ਕੁਝ ਮੈਂ ਕਹਿ ਇਹ ਹਕੀਕਤ ਵਿੱਚ ਅੰਤ ਨਹੀਂ, ਤੂੰ ਇਸ ਤੋਂ ਵੀ ਅੱਗੇ ਹੈ, ਤੈਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਦੇਖੋ ਥੋੜੇ ਜਿਹੇ ਜਪਜੀ ਸਾਹਿਬ ਵਿੱਚੋਂ ਪ੍ਰਮਾਣ ਲੈ ਲਈਏ ਕਿ ਨੰਨਾ ਸ਼ਬਦ ਮਹਾਰਾਜ ਜੀ ਨੇ ਸਭ ਤੋਂ ਵੱਧ ਵਰਤਿਆ। ਅਸੀਂ ਪੜ੍ਹਨੇ ਹਾਂ ਹਜ਼ੂਰ ਦੀ ਅੰਮ੍ਰਿਤ ਬਾਣੀ, ਤੇ ਜਦੋਂ ਪਹਿਲੀ ਪੌੜੀ ਸੰਪੂਰਨ ਹੁੰਦੀ, ਪੌਣਾ 38ਵੀਂ ਪੌੜੀ ਦੀ ਵਿਚਾਰ ਅਸੀਂ ਸ਼ੁਰੂ ਕਰਨੀ ਕਹਿ ਲੜੀ, ਪਰ ਅੱਜ ਆਰੰਭ ਵਿੱਚ ਇੱਕ ਬੇਨਤੀ ਸੀ ਜਪਜੀ ਸਾਹਿਬ ਦੇ ਮੁਤਲਕ। ਪਹਿਲੀ ਪੌੜੀ ਸੰਪੂਰਨ ਹੋਈ ਤੇ ਪ੍ਰਸ਼ਨ ਚਿੰਨ੍ਹ ਦੇ ਨਾਲ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਤੁੱਟੈ ਪਾਲ, ਅਰਥ ਸਪਸ਼ਟ ਨੇ ਕਿ ਸਚਿਆਰ ਕਿਵੇਂ ਅੰਦਰੋਂ ਹੋਈਏ, ਤੇ ਸਾਡੇ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਕੂੜ ਦੀ ਪਾਲ, ਪਾਲ ਦਾ ਅਰਥ ਕਰਾਂਗੇ ਕੰਧ, ਜਿਹੜਾ ਪਰਦਾ ਹੈ ਉਹ ਕਿਵੇਂ ਟੁੱਟ ਸਕਦਾ, ਕਿਵ ਸਚਿਆਰਾ ਹੋਈਏ, ਕਿਵ ਕੂੜਾ ਤੁੱਟੈ ਪਾਲ। ਤੇ ਮਹਾਰਾਜ ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਸਿਰਫ ਨੰਨੇ ਸ਼ਬਦ ਵੱਲ ਧਿਆਨ ਦਿਆ ਜੇ, ਮੈਂ ਮੁਕੰਮਲ ਨਹੀਂ, ਸਿਰਫ ਵਿੱਚੋਂ ਵਿੱਚੋਂ ਏਡਾ ਵੱਡਾ ਨਿਮਰਤਾ ਦਾ ਸਿਧਾਂਤ ਜਪਜੀ ਸਾਹਿਬ ਦੀ ਬਾਣੀ ਵਿੱਚ ਕੋਈ ਦਾਅਵਾ ਹੀ ਨਹੀਂ। ਮਹਾਰਾਜ ਜੀ ਨੇ ਦੂਜੀ ਪੌੜੀ ਸ਼ੁਰੂ ਕਰਦਿਆਂ ਕਿਹਾ ਭਾਈ ਹੁਕਮ ਰਜ਼ਾਈ ਚੱਲਣਾ ਤਾਂ ਹੈ ਪਹਿਲੀ ਪੌੜੀ ਵਿੱਚ, ਚੱਲ ਕੇ ਕੂੜ ਦੀ ਪਾਲ ਟੁੱਟੇਗੀ। ਚੇਤੇ ਰੱਖਿਓ ਹਰ ਚੀਜ਼ ਉਹਦੇ ਹੁਕਮ ਵਿੱਚ ਹੈ, ਹੁਕਮੀ ਖੋਵਣ ਆਕਾਰ। ਤੇ ਅੱਗੇ ਬਚਨ ਕੀ ਕਿਹਾ, ਕਹਿਣ ਲੱਗੇ ਹੁਕਮ ਨਾ ਕਹਿਆ ਜਾਈ, ਹਰ ਚੀਜ਼ ਉਹਦੇ ਹੁਕਮ ਵਿੱਚ, ਪਰ ਨਾਲ ਹੀ ਨੰਨਾ ਪਾ ਦਿੱਤਾ ਨਹੀਂ, ਹਰ ਚੀਜ਼ ਤੇਰੇ ਹੁਕਮ ਵਿੱਚ, ਪਰ ਮਾਲਕਾ ਤੇਰੇ ਹੁਕਮ ਨੂੰ ਮੁਕੰਮਲ ਤੌਰ ਤੇ ਕਿਹਾ ਨਹੀਂ ਜਾ ਸਕਦਾ। ਨੰਨਾ ਸ਼ਬਦ ਸਿਰਫ ਨਹੀਂ ਕਿਹਾ ਜਾ ਸਕਦਾ, ਨਿਮਰਤਾ। ਅਸੀਂ ਇਸੇ ਬਾਣੀ ਨੂੰ ਪੜ੍ਹਦੇ ਹਾਂ ਜਦੋਂ ਪੰਜਵੀਂ ਪੌੜੀ ਤੇ ਆਉਂਦੇ ਹਾਂ, ਤੇ ਮਹਾਰਾਜ ਜੀ ਨੇ ਸ਼ਬਦ ਵਰਤੇ ਹੈ ਕਿ ਥਾਪਿਆ ਨਾ ਜਾਏ, ਨੰਨਾ ਨਹੀਂ ਥਾਪਿਆ ਜਾ ਸਕਦਾ ਵਾਹਿਗੁਰੂ ਜੀ ਨੂੰ, ਕੀਤਾ ਨਾ ਹੋਏ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ, ਉਹ ਕਿਸੇ ਦਾ ਕੀਤਾ ਹੋਇਆ ਨਹੀਂ, ਮੂਰਤੀ ਦੀ ਤਰ੍ਹਾਂ ਉਹਨੂੰ ਕੋਈ ਸਥਾਪਨ ਨਹੀਂ ਕਰ ਸਕਦਾ। ਤੇ ਜਿਵੇਂ ਆਪਾਂ ਬੰਦੇ ਬਣਾਉਂਦੇ ਹਾਂ, ਲਾਹੁੰਦੇ ਹਾਂ, ਪਦਵੀਆਂ ਦਿੰਦੇ ਹਾਂ, ਪਾਰ ਬ੍ਰਹਮ ਪਰਮੇਸ਼ਵਰ ਕਿਸੇ ਦਾ ਮੁਤਾਜ ਨਹੀਂ, ਨਾ ਉਹਨੂੰ ਕੋਈ ਥਾਪ ਸਕਦਾ ਤੇ ਨਾ ਉਹਦੀ ਕੋਈ ਪਦਵੀ ਖੋ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਫਿਰ ਇਸੇ ਪੌੜੀ ਦੇ ਅਖੀਰ ਚ ਜਾਓ। ਐਸੀ ਕਮਾਲ ਦੀ ਖੇਡ, ਮੈਂ ਤਾਂ ਇਹ ਸ਼ਬਦ ਚੁਣੇ ਨੇ ਕਿ ਵਿਦਵਾਨ ਸੱਜਣ, ਚਰਚਾ ਕਰਨ ਵਾਲੇ ਸੱਜਣ ਕਿਤੇ ਟਿਕ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨ। ਮੇਰਾ ਨਹੀਂ ਖਿਆਲ ਕਿ ਰੂਹਾਨੀਅਤ ਦੀ ਗੱਲ ਕਰਦਿਆਂ ਕੋਈ ਝਗੜਾ ਕਰੇ, ਜੇ ਜਪਜੀ ਸਾਹਿਬ ਦੀ ਧਿਆਨ ਨਾਲ ਪੜ੍ਹ ਲਈਏ ਵਿਚਾਰ ਲਈ। ਮਹਾਰਾਜ ਜੀ ਨੇ ਕਿਹਾ ਜੇ ਖਾਉਣ ਜਾਣਾ, ਫਿਰ ਨੰਨਾ ਸ਼ਬਦ ਆਉਣਾ, ਜੇ ਮੈਂ ਜਾਣ ਲਵਾਂ, ਸਮਝ ਲਵਾਂ, ਮੈਨੂੰ ਅੰਦਰ ਦੀ ਸੋਝੀ ਪੈ ਜਾਏ, ਹਾਲਕੇ ਉਹਾਲੋ ਪਾਰ ਬ੍ਰਹਮ ਦਾ ਸਾਕਾਰ ਰੂਪ ਨੇ, ਜੇ ਖਾਉਣ ਜਾਣਾ ਆਖਾਂ ਨਾ ਹੀ ਕਹਿੰਦੇ ਮੈਂ ਕਹਿ ਨਹੀਂ ਸਕਾਂਗਾ। ਕਿਉਂ ਜੀ? ਮਹਾਰਾਜ ਕਹਿੰਦੇ ਨੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਜੇ ਖੋ ਜਾਣਾ ਆਖਾਂ ਨਾ ਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਜਾਣ ਵੀ ਲਵਾਂ ਤੇ ਫਿਰ ਮੈਂ ਉਹਨੂੰ ਕਹਿ ਨਹੀਂ ਸਕਾਂ। ਇੱਥੇ ਸ਼ਬਦ ਦੇਖੋ ਨੰਨਾ ਵਰਤਿਆ। ਇਸ ਤੋਂ ਅੱਗੇ ਚੱਲਦੇ ਹਾਂ, ਜਦੋਂ ਪੰਜ ਪ੍ਰਵਾਨ ਵਾਲੀ ਪੌੜੀ ਆਉਂਦੀ ਹੈ, ਅਸੰਖ ਜਪ ਵਾਲੀ ਪੌੜੀ ਆਉਂਦੀ ਹੈ, ਅਸੰਖ ਮੂਰਖ ਅੰਧ ਘੋਰ ਵਾਲੀ ਪੌੜੀ ਆਉਂਦੀ ਹੈ, ਅਸੰਖ ਨਾਭ ਅਸੰਖ ਥਾਂ ਵਾਲੀ ਪੌੜੀ ਆਉਂਦੀ ਹੈ, ਇੱਕ ਜ਼ਬਾਨ ਵਿੱਚ ਕਹਿੰਦੇ ਨੇ ਮਾਲਕ ਕੁਦਰਤ ਕਵਨ ਕਹਾਂ ਵਿਚਾਰ। ਇੱਥੇ ਕੁਦਰਤ ਦਾ ਅਰਥ ਹੈ ਸ਼ਕਤੀ ਤਾਕਤ, ਮੇਰੀ ਕੀ ਤਾਕਤ ਮੈਂ ਤੇਰੇ ਬਾਰੇ ਕੁਝ ਕਹਿ ਸਕਾਂ। ਇੰਨੇ ਜਪੀ ਨੇ, ਇੰਨੇ ਤਪੀ ਨੇ, ਇੰਨੇ ਨਿੰਦਕ ਤੇ ਜੀਵਨ ਤੋਂ ਗਿਰੇ ਹੋਏ ਨੇ, ਮੇਰੇ ਮਾਲਕਾਂ ਤੇਰੀ ਰਚੀ ਹੋਈ ਇਸ ਸ੍ਰਿਸ਼ਟੀ ਵਿੱਚ ਮੇਰੇ ਕੋਲ ਸਮਰੱਥਾ ਨਹੀਂ, ਮੁਕੰਮਲ ਤੌਰ ਤੇ ਮੈਂ ਕੁਝ ਕਹਿ ਸਕਾਂ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਹੀਂ ਕਹਿ ਸਕਦਾ ਤੇਰੇ ਬਾਰੇ, ਜਾਣਨ ਤੋਂ ਬਾਅਦ ਵੀ ਕਹਿ ਰਹੇ ਨੇ ਨਹੀਂ ਜਾਣ ਸਕਦਾ। ਪਰ ਇੱਥੇ ਤਾਂ ਉਲਟੀ ਖੇਡ ਹੈ। ਭਾਈ ਵੀਰ ਸਿੰਘ ਹੁਣਾਂ ਦਾ ਇੱਕ ਬਚਨ ਮੈਨੂੰ ਯਾਦ ਆ ਗਿਆ। ਉਹਨਾਂ ਨੇ 4-17 ਕਵਿਤਾ ਦੀਆਂ ਨੇ। ਉਹ ਕਹਿੰਦੇ ਨੇ, ਅੱਜ ਹਾਲ ਇਹ ਵੇ ਕੁਛ ਜਾਣਿਆ ਆਖਿਆ ਜਾਣ ਦਿੱਤਾ, 4 ਅੱਖਰ ਪੜ੍ਹ ਲਏ ਤੇ ਕਹਿ ਦਿੱਤਾ ਮੈਂ ਸਭ ਕੁਝ ਜਾਣ ਲਿਆ। ਖਿਮਾ ਕਰਿਓ, ਬਾਣੀ ਕੰਠ ਹੋਣੀ, ਬਾਣੀ ਪੜ੍ਹਨੀ ਬੜੀ ਚੰਗੀ ਗੱਲ ਹੈ, ਪਰ ਕੰਠ ਪੜ੍ਹਨ ਤੋਂ ਬਾਅਦ ਜੇ ਕਹਿ ਦੀਏ ਮੈਨੂੰ ਕੰਠ ਇੰਨੀ ਹੋ ਗਈ ਉਹਨੂੰ ਮੈਂ ਜਾਣ ਲਿਆ, ਨਹੀਂ ਪਿਆਰਿਓ ਜਾਣਿਆ ਨਹੀਂ ਜਾ ਸਕਦਾ ਉਹਦੀ ਕਿਰਪਾ ਤੋਂ ਬਿਨਾਂ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਜਿਹਦੇ ਉੱਤੇ ਤੇਰੀ ਕਿਰਪਾ ਹੋਵੇ ਤੇ ਉਹ ਜਾਣ ਲੈ। ਭਾਈ ਸਾਹਿਬ ਕਹਿੰਦੇ ਨੇ 4 ਅੱਖਰ ਪੜ੍ਹ ਲੈ, ਬਸ 4 ਬੰਦਿਆਂ ਚ ਪ੍ਰਭਾਵ ਪੈ ਗਿਆ ਤੇ ਨਾਲ ਕਹਿ ਦਿੱਤਾ ਮੈਂ ਸਭ ਕੁਝ ਜਾਣ ਲਿਆ। ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ। ਇਹਦਾ ਮਤਲਬ ਲੋਕਾਂ ਨੂੰ ਅੱਗੇ ਪ੍ਰਚਾਰ ਹੋ ਗਿਆ, ਨਾਂ ਬਣ ਗਿਆ। ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ ਜਿਹਦੀ ਗੱਲ ਕਰਨੀ ਪੈ, ਉਹ ਕਦੀ ਧਿਆਨ ਚ ਹੀ ਨਹੀਂ ਆਇਆ। ਕਦੀ ਦੇਖਿਓ ਇਸ ਨੁਕਤੇ ਨੂੰ, ਸਿਰਫ ਬਰੀਕੀ ਨਾਲ ਪਕੜਨ ਵਾਲਾ। ਜ਼ਬਾਨ ਵਾਹਿਗੁਰੂ ਕਹਿ ਰਹੀ ਹੈ, ਪਰ ਜਿਹਨੂੰ ਕਹਿ ਰਹੀ ਉਹ ਧਿਆਨ ਵਿੱਚ ਹੈ ਹੀ। ਫਿਰ ਸਮਝਿਓ, ਬੇਨਤੀ ਹੈ, ਜ਼ਬਾਨ ਰਾਮ ਕਹਿ ਰਹੀ ਹੈ ਪਰ ਜਿਹਨੂੰ ਕਹਿ ਰਹੀ ਹੈ ਉਹ ਕੋਲ ਹੈ ਹੀ ਨਹੀਂ। ਕਿਉਂਕਿ ਜਿਸ ਦਾ ਆਪਾਂ ਨਾਂ ਲੈ ਰਹੇ ਹਾਂ, ਸੱਚਾਈ ਐਵੇਂ ਨਾਂ ਲੈਣ ਦੇ ਬਾਵਜੂਦ ਵੀ ਗੈਰ ਹਾਜ਼ਰ ਬੰਦਾ ਰਹਿੰਦਾ। ਜ਼ਬਾਨ ਨਾਮ ਲੈਂਦੀ ਏ ਤੇ ਜਿਹਦਾ ਨਾਮ ਲੈਂਦੀ ਉਹ ਜ਼ੇਹਨ ਵਿੱਚ ਗਈ ਨਹੀਂ। ਜ਼ਬਾਨ ਤੇ ਵਾਹਿਗੁਰੂ ਹੈ ਤੇ ਧਿਆਨ ਵਿੱਚ ਦੁਕਾਨ ਹੈ। ਮਸੀਤ ਵਿੱਚ ਜ਼ਬਾਨ ਤੇ ਨਮਾਜ਼ ਦੇ ਸ਼ਬਦ ਨੇ, ਪਰ ਧਿਆਨ ਵਿੱਚ ਸੂਈ ਹੋਈ ਵਿਸ਼ੇਰੀ ਘੋੜੀ ਸੂਈ ਹੋਈ। ਧਿਆਨ ਵਿੱਚ ਨਵਾਬ ਦੇ ਕਾਬਲ ਵਿੱਚ ਘੋੜੇ ਖਰੀਦਦੇ ਆ। ਪਿਆਰਿਓ, ਜ਼ਬਾਨ ਕੁਛ ਕਹਿੰਦੀ ਪਈ ਏ, ਧਿਆਨ ਕੁਛ ਕਹਿੰਦਾ ਪਿਆ। ਬੰਦੇ ਦੇ ਅੰਦਰ ਦਾ ਸੰਤੁਲਨ ਇੰਨਾ ਵਿਗੜ ਚੁੱਕਾ ਕਿ ਜ਼ਬਾਨ ਸਾਰੀ ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ, ਧਿਆਨ ਸਾਰੀ ਜ਼ਿੰਦਗੀ ਮਾਇਆ ਕਹਿੰਦਾ। ਧਿਆਨ ਚ ਨਹੀਂ, ਜ਼ਬਾਨ ਕੁਛ ਤੇ ਧਿਆਨ ਕੁਛ। ਬਸ ਆਹ ਨੁਕਤਾ ਪਕੜਨ ਵਾਲਾ ਸਿਮਰਨ ਵਿੱਚ, ਖਾਸ ਕਰਕੇ ਕੁੱਟ ਕੇ ਪਕੜਨ ਵਾਲਾ, ਕਿ ਜੋ ਜ਼ਬਾਨ ਕਹਿੰਦੀ ਉਹ ਧਿਆਨ ਵਿੱਚ ਹੋਵੇ, ਕਿਉਂਕਿ ਜੋ ਧਿਆਨ ਵਿੱਚ ਹੈ ਉਹ ਜ਼ਬਾਨ ਵਿੱਚ ਨਹੀਂ, ਜੋ ਜ਼ਬਾਨ ਵਿੱਚ ਉਹ ਧਿਆਨ ਵਿੱਚ ਨਹੀਂ। ਮਹਾਰਾਜ ਜੀ ਦੇ ਬਚਨ ਦੇਖੋ, ਉਹਦੇ ਅਰਥ ਕਰਨ ਤੋਂ ਪਹਿਲਾਂ ਕਹਿਣ ਲੱਗੇ, ਭਾਈ ਸਾਹਿਬ ਨੇ ਲਿਖਿਆ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਜਦੋਂ 4 ਬੰਦੇ ਇਕੱਠੇ ਹੋਏ ਤੇ ਸੱਚਾਈ ਇਹ ਕਿ ਜਿਹੜਾ ਬੰਦਾ ਅੰਦਰੋਂ ਭਰ ਜਾਂਦਾ ਭਰਿਆ ਹੋਇਆ ਭਾਂਡਾ, ਉਹ ਕਦੀ ਬੁਲਾਇਆ ਵੀ ਛੇਤੀ ਨਹੀਂ ਬੋਲਦਾ। ਖਾਲੀ ਬੰਦਾ ਇੰਤਜ਼ਾਰ ਕਰਦਾ, ਜੇ ਪੜ੍ਹ ਕੇ ਆਇਆ 10 ਬੰਦਿਆਂ ਨੂੰ ਦੱਸਿਆ ਨਾ ਤੇ ਮੈਨੂੰ ਚੈਨ ਨਹੀਂ ਆਉਣਾ। ਉਹਦੇ ਅੰਦਰ ਟਿਕਾਣ ਨਹੀਂ। ਉਹ ਲਿਖਦੇ ਨੇ ਕਿ ਜਦੋਂ ਕਥਾ ਹੋਵੇ, ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ। ਕਹਿੰਦੇ ਨੇ ਇਹੋ ਜਿਹੇ ਗਿਆਨ ਦੀਆਂ ਗੱਲਾਂ ਨਾਲ ਤਾਂ ਅੰਦਰ ਦਾ ਧਿਆਨ ਉੱਤਮ ਹੈ, ਘੱਟੋ ਘੱਟ ਪਰਮਾਤਮਾ ਦੀ ਯਾਦ ਵੀ ਤਾਂ ਕੋਈ ਜੁੜਿਆ ਹੈ। ਸਿਰਫ ਮੇਰੀ ਬੇਨਤੀ ਸੀ ਕਿ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਨਾਂਵਾਚਕ ਸ਼ਬਦ ਬਹੁਤ ਵਰਤੇ, ਪਰ ਉਹ ਨੈਗੇਟਿਵ ਨਹੀਂ। ਉਸ ਨਾਂਵਾਚਕ ਸ਼ਬਦ ਵਿੱਚ ਨਿਮਰਤਾ ਤੇ ਉਸ ਨਾਂਵਾਚਕ ਸ਼ਬਦ ਦੇ ਅੰਦਰ ਗੁਰੂ ਜੀ ਨੇ ਸਭ ਕੁਝ ਕਹਿ ਵੀ ਦਿੱਤਾ। ਸ਼ਬਦ ਕਹਿ ਰਹੇ ਸਾਂ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਉਸ ਤੋਂ ਅੱਗੇ ਅਸੀਂ ਪੜ੍ਹਨੇ, ਵਿੱਚੋਂ ਵਿੱਚੋਂ ਸ਼ਬਦ ਮੈਂ ਲਏ ਨੇ ਕੁਛ। ਜਦੋਂ ਸ੍ਰਿਸ਼ਟੀ ਰਚਨਾ ਦੀ ਗੱਲ ਕੀਤੀ, ਉਦੋਂ ਮਹਾਰਾਜ ਜੀ ਨੇ ਫਿਰ ਇਹ ਸ਼ਬਦ ਨੰਨਾ ਵਰਤਿਆ। ਕਹਿਣ ਲੱਗੇ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਤੀ ਕੋ ਸਾਜੇ ਆਪੇ ਜਾਣੈ ਸੋਈ ਫਿਰ ਨੰਨਾ। ਉਸ ਤੋਂ ਅੱਗੇ ਮਹਾਰਾਜ ਜੀ ਦੇ ਬਚਨ, ਸਾਹ ਲਾ ਗਈ ਸਾਹ ਲਾ ਗਏ, ਸਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰ, ਪਰ ਪਿਆਰਿਆ ਚੇਤੇ ਰੱਖੀ ਏਤੀ ਸੁਰਤ ਨਾ ਪਾਈਆ, ਸੁਰਤ ਦਰ ਤੇ ਸੋਚੀ, ਇੰਨੀ ਸਮਝ ਨਹੀਂ ਪਏਗੀ, ਇੰਨਾ ਗਿਆਨ ਨਹੀਂ ਆਏਗਾ ਕਿ ਮੈਂ ਸਿਮਤ ਸਲਾਹ ਕਰ ਕਰਕੇ ਉਹਦਾ ਅੰਤ ਪਾ ਲਿਆ ਮਹਾਰਾਜ। ਕਿਉਂ ਕਿ ਆਖਰ ਉਹਦਾ ਥਾਂ ਪਾਇਆ ਨਹੀਂ ਜਾ ਸਕਦਾ ਸਿਫਤ ਨਾਲ। ਕਹਿਣ ਲੱਗੇ ਨਦੀਆਂ ਤੇ ਨਾਲੇ ਪਾਣੀ ਨਾਲ ਭਰ ਕੇ ਚੱਲਦੇ ਨੇ, ਪਰ ਜਦੋਂ ਸਮੁੰਦਰ ਵਿੱਚ ਮਿਲ ਜਾਣ। ਕਦੀ ਕਿਸੇ ਨਦੀ ਨੇ ਵਾਪਸ ਆ ਕੇ ਦੱਸਿਆ ਲੋਕੋ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਸਮੁੰਦਰ ਨੂੰ ਮਿਲ ਕੇ ਆਈ ਹਾਂ ਸਮੁੰਦਰ ਕਿੰਨਾ ਕੁ ਡੂੰਘਾ ਹੈ। ਮਿਲੇ ਕੋਈ ਅਭੇਦ ਨਹੀਂ ਪਰ ਦੱਸ ਨਹੀਂ ਸਕਦੇ। ਸਾਹ ਲਾ ਕੇ ਸਾਹ ਲਾ ਕੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੇ ਸਮੁੰਦਰ ਨਾ ਜਾਣੀਏ। ਮਹਾਰਾਜ ਇੱਥੇ ਪ੍ਰਕਰਨ ਫਿਰ ਅੱਗੇ ਵੱਖ ਹੋ ਜਾਂਦਾ। ਇਹ ਪੌੜੀ ਹੈ ਇੱਕੋ ਹੀ ਪਰ ਅਗਲਾ ਜਿਹੜਾ ਅਰਥ ਹੈ ਉਹ ਜਪਣ ਵਾਲੇ ਨਾਲ ਜੁੜ ਜਾਂਦਾ ਹੈ। ਸਮੁੰਦਰ ਵਿੱਚ ਪਏ ਕੋਈ ਨਦੀਆਂ ਨਾਲੇ ਪਾਣੀ ਦੇ ਮਿਲ ਸਕਦੇ ਨੇ ਪਰ ਥਾਂ ਨਹੀਂ ਪਾ ਸਕਦੇ। ਮਹਾਰਾਜ ਜੀ ਨੇ ਇਹੀ ਸ਼ਬਦ ਫਿਰ ਅੱਗੇ ਵਰਤੇ, ਅੰਤ ਨਾ ਸਿਫਤੀ ਕਹਿਰ ਨਾ ਅੰਤ, ਅੰਤ ਨਾ ਕਰਨਾ ਦੇਰ ਨਾ ਅੰਤ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਪਰਮਾਤਮਾ ਤੇਰੇ ਤੇ ਮੰਤਰ ਦੇ ਕਿਸੇ ਨੂੰ ਪਤਾ ਨਹੀਂ। ਇੱਥੇ ਅਸੀਂ ਮੌਸਮ ਹਫ਼ਤੇ ਦਾ ਦੱਸ ਸਕਦੇ ਹਾਂ ਪਰ ਚੇਤੇ ਰੱਖਿਓ ਰੱਬ ਦੇ ਮੰਤਰ ਨੂੰ ਕੋਈ ਪਹਿਲਾਂ ਨਹੀਂ ਦੱਸ ਸਕਦਾ। ਹੋ ਸਕਦਾ ਸਰਾਪ ਚੰਗੇ ਭਲੇ ਸਾਰੀ ਦੁਨੀਆਂ ਸੁੱਤੀ ਹੋਵੇ ਸਵੇਰੇ ਖੇਡ ਵਰਤਾਏ ਤੇ ਸਾਰਿਆਂ ਨੂੰ ਖਤਮ ਕਰ ਸਕਦਾ। ਉਹਦਾ ਮਨ ਮੰਤ ਜਿਹੜੇ ਅੰਦਰ ਦਾ ਭੇਦ ਹੈ ਨਾ, ਇਹਦਾ ਪੀਦਾ ਰੱਬ ਦੀ ਖੇਡ ਉਹ ਮਨ ਮੰਤ ਨਹੀਂ ਕਿਸੇ ਨੂੰ ਦਿੰਦਾ। ਅੰਦਰ ਦਾ ਮੰਤਰ ਹਰਨ ਭਰਨ ਜਾਖਾ ਨੇਤਰ ਫੋਰ ਤਿਸ਼ਕਾ ਮੰਤਰ ਨਾ ਜਾਣਾ। ਹੋਰ ਕਿਸੇ ਨੂੰ ਅੰਦਰ ਦਾ ਮੰਤਰ ਦੱਸ ਦੇ ਪਰ ਆਪਾਂ ਸਿਰਫ ਨੰਨਾ ਸ਼ਬਦ ਦੇਖੋ ਅੰਤ ਦੀ ਗੱਲ ਕਰਦੇ ਹਾਂ। ਕਹਿਣ ਲੱਗੇ ਨਹੀਂ ਮਾਲਕ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਤੋਂ ਅੱਗੇ ਪੜ੍ਹਨੇ ਹਾਂ ਮਹਾਰਾਜ ਜੀ ਨੇ ਕਿਹਾ ਬਹੁਤਾ ਕਰਮ ਲਿਖਿਆ ਨਾ ਜਾਏ। ਵਾਹਿਗੁਰੂ ਦੀ ਜਿਹੜੀ ਬਖਸ਼ਿਸ਼ ਹੈ ਉਹਨੂੰ ਕੋਈ ਲਿਖ ਨਹੀਂ ਸਕਦਾ। ਜਦੋਂ ਅਮੁੱਲ ਵਾਲੀ ਗੱਲ ਕੀਤੀ ਉਸ ਪੌੜੀ ਵਿੱਚ ਅਖੀਰ ਤੇ ਇੱਥੋਂ ਤੱਕ ਗੱਲ ਮੁਕਾ ਦਿੱਤੀ ਕਿ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕਿ ਪ੍ਰਮਾਤਮਾ ਜਿੰਨੇ ਅੱਜ ਤੱਕ ਜਿੰਨੇ ਧਰਮਾਂ ਵਿੱਚ ਰਿਸ਼ੀ ਮੁਨੀ ਧਰਮਾਤਮਾ ਪੀਰ ਪੈਗੰਬਰ ਹੋ ਚੁੱਕੇ ਨੇ ਜੇ ਇਹਨੇ ਹੋਰ ਪੈਦਾ ਕਰਦੇ ਸਾਰੇ ਇੱਕੋ ਜ਼ਬਾਨ ਕਹਿਣਗੇ ਨਹੀਂ ਪ੍ਰਮਾਤਮਾ ਦਾ ਥਾਂ ਨਹੀਂ ਪਾਇਆ ਜਾ ਸਕਦਾ। ਭਾਈ ਗੁਰਸਿੱਖੋ ਜਿਸ ਹਜ਼ੂਰ ਨੇ ਜਪਜੀ ਸਾਹਿਬ ਜੀ ਦੀ ਇਸ ਅੰਮ੍ਰਿਤ ਬਾਣੀ ਵਿੱਚ ਧਿਆਨ ਨਾਲ ਕਦੀ ਪਾਠ ਕਰੀਏ ਜੇ ਆਪਾਂ ਤੇ ਸੁਭਾ ਕਦੀ ਦੇਖਿਓ ਵਾਰ ਵਾਰ ਮਹਾਰਾਜ ਨੰਨਾ ਸ਼ਬਦ ਵਰਤਣਗੇ ਨਹੀਂ ਤੇਰਾ ਅੰਤ ਨਹੀਂ, ਤੇਰੀ ਸਿਫਤ ਦਾ ਅੰਤ ਨਹੀਂ, ਤੇਰੇ ਕਰਨੇ ਦਾ ਅੰਤ ਨਹੀਂ, ਤੇਰੇ ਗਾਉਣ ਵਾਲਿਆਂ ਦਾ ਅੰਤ ਨਹੀਂ, ਤੇਰੀ ਇਸ ਬਣਾਈ ਕੋਈ ਸਾਰੀ ਖੇਡ ਦਾ ਅੰਤ ਕੋਈ ਨਹੀਂ। ਸਾਰੀ ਬਾਣੀ ਵਿੱਚ ਮਹਾਰਾਜ ਇੱਕੋ ਸ਼ਬਦ ਨਹੀਂ ਕਿਹਾ ਜਾ ਸਕਦਾ। ਅਖੀਰ ਜਦੋਂ 37ਵੀਂ ਪੌੜੀ ਸੰਪੂਰਨ ਕੀਤੀ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਆਪ ਪਾਰ ਬ੍ਰਹਮ ਕਾ ਰੂਪ ਹੋ ਸੱਚਖੰਡ ਨੂੰ ਬਿਆਨ ਕਰ ਰਹੇ ਹੋ। ਕੱਲ ਪ੍ਰੇਮੀ ਸਾਹਿਬ ਨੇ ਵੀ ਜ਼ਿਕਰ ਕੀਤਾ ਦੇਖੋ ਪੰਜ ਖੰਡ ਨੇ ਪਰ ਪੰਜ ਖੰਡਾਂ ਦਾ ਸੰਬੰਧ ਬੋਧਕ ਤਲ ਨਾਲ ਬਿਲਕੁਲ ਨਹੀਂ ਹੈਗਾ। ਜੇ ਅਸੀਂ ਬੋਧਕ ਤਲ ਨਾਲ ਅਰਥ ਕਰਾਂਗੇ ਤੇ ਅਖਰੀ ਅਰਥ ਜ਼ਰੂਰ ਹੋਣਗੇ ਪਰ ਪੰਜ ਖੰਡ ਤਾਂ ਉਹ ਅੰਦਰ ਦੀ ਅਵਸਥਾ ਨੇ ਜਿੱਥੇ ਪਹੁੰਚਦਿਆਂ ਪਹੁੰਚਦਿਆਂ ਬਾਬਾ ਜੀ ਨੇ ਅਖੀਰ ਤੇ ਗੱਲ ਮੁਕਾ ਦਿੱਤੀ ਸੀ ਭਾਈ ਹੁਣ ਸਾਡੇ ਵਰਗਾ ਉੱਠਦਾ ਸੱਚਖੰਡ ਦੀ ਸਾਖੀ ਪੂਰੀ ਸੁਣਾ ਦਿੰਦਾ। ਸੱਚਾਈ ਹੈ ਉੱਥੇ ਫੁੱਲ ਖਿੜੇ ਨੇ ਜੀ, ਉੱਥੇ ਸੋਨੇ ਦੇ ਪਹਾੜ ਨੇ ਜੀ, ਉੱਥੇ ਮੀਂਹ ਪੈਂਦਾ ਪਿਆ ਜੀ, ਉੱਥੇ ਆਖ ਜੁੰਦਾ ਪਿਆ ਤੇ ਲੋਕੀ ਧਿਆਨ ਨਾਲ ਸੁਣੀ ਵੀ ਜਾਂਦੇ। ਉਹ ਬਾਹਰ ਦੇ ਦ੍ਰਿਸ਼ ਦੱਸੀ ਜਾਂਦੇ ਹਨ। ਬਾਬਾ ਜੀ ਨੇ ਕਿਹਾ ਹੈ ਸਭ ਕੁਛ ਪਰ ਸੱਚਾਈ ਹੈ ਬਿਆਨਣ ਵਾਲਿਆ ਤੇ ਖਾਸ ਕਰਕੇ ਸਿੱਖ ਜਦੋਂ ਸੱਚਖੰਡ ਦੀ ਵਿਆਖਿਆ ਕਰਦਾ ਹੈ ਨਾ ਉਹਨੂੰ ਇੱਕ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਜਿਸ ਦੇ ਸੰਬੰਧ ਵਿੱਚ ਬਾਬਾ ਜੀ ਕਹਿ ਰਹੇ ਨੇ ਕਿ ਉਸ ਨੂੰ ਬਿਆਨ ਕਰਨਾ ਇਸ ਤਰ੍ਹਾਂ ਜਿਵੇਂ ਜ਼ਬਾਨ ਨਾਲ ਸਰੀਏ ਨੂੰ ਲੋਹੇ ਨੂੰ ਚਬਾਣਾ ਹੈ। ਜੇ ਦੰਦਾਂ ਨਾਲ ਲੋਹਾ ਨਹੀਂ ਚਬਾਇਆ ਜਾ ਸਕਦਾ ਤੇ ਜ਼ਬਾਨ ਨਾਲ ਸੱਚਖੰਡ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਦੇਖੋ ਏਡੀ ਵੱਡੀ ਨਿਮਰਤਾ ਦਾਵਾ ਨਹੀਂ ਮੈਂ ਸਿਰਫ ਸ਼ੁਰੂਆਤ ਇਹ ਕੀਤੀ ਹੈ ਕਿ ਹਜ਼ੂਰ ਨੇ ਜਪਜੀ ਸਾਹਿਬ ਦੀ ਬਾਣੀ ਚ ਕਿਤੇ ਦਾਵਾ ਨਹੀਂ ਬੰਨਿਆ, ਸਿਮਤਾਂ ਕਰੀ ਗਏ ਤੇ ਸੱਚਾਈ ਇਹ ਜਿਹੜਾ ਬੰਦਾ ਜ਼ਿੰਦਗੀ ਦੇ ਕਿਸੇ ਖੇਤਰ ਵਿੱਚ ਵੀ ਦਾਅਵੇ ਪੇਸ਼ ਕਰਦਾ ਉਹ ਬੰਦਾ ਅੰਦਰੋਂ ਸੁੜਨਾ ਸੜਨਾ ਸ਼ੁਰੂ ਹੋ ਜਾਂਦਾ। ਜਿਹੜਾ ਦਾਵਾ ਨਹੀਂ ਪੇਸ਼ ਕਰਦਾ ਉਹਦੇ ਸਾਹਮਣੇ ਇੰਦਰ ਵਰਗੀ ਪਦਵੀ ਵੀ ਚਰਨਾਂ ਵਿੱਚ ਰੁੜ ਜਾਂਦੀ। ਸਤਿਗੁਰੂ ਦਾ ਬਚਨ ਹੈ ਕਿ ਕਬੀਰ ਦਾਅਵੇ ਦੰਡ ਨੂੰ ਖੋਤ ਹੈ ਦਾਵਾ ਕਰਨ ਵਾਲਾ, ਕਬਜ਼ਾ ਕਰਨ ਵਾਲਾ, ਮੈਂ ਕਰਕੇ ਖੰਡਤਾ ਨੇ ਮੈਂ ਜਾਣਨਾ। ਮਹਾਰਾਜ ਕਹਿੰਦੇ ਨੇ ਅੰਦਰੋਂ ਸੜ ਜਾਂਦੇ। ਕਬੀਰ ਦਾਵਾ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸ਼ੰਕ, ਜੋ ਜਨ ਨਿਰਦਾਵੈ ਰਹਿ ਸੋ ਗਨੈ ਇੰਦਰ ਸੋ ਰੰਗ, ਜਿਹੜਾ ਦਾਵਾ ਨਹੀਂ ਕਰਦਾ। ਇਹ ਗੱਲ ਜਨਮ ਸਾਖੀਆਂ ਵਿੱਚ ਲਿਖੀ, ਬੜੀ ਪਿਆਰੀ ਲਿਖਦੇ ਨੇ। ਜੋਗੀ ਮਿਲਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਸਭ ਤੋਂ ਵੱਧ ਜੋਗੀਆਂ ਨੇ ਜਿਹੜਾ ਸੰਵਾਦ ਰਚਾਇਆ ਮਹਾਰਾਜ ਜੀ ਨੂੰ, ਸਿਰਫ ਤਿੰਨ ਰਾਗਾਂ ਚ ਬਿਆਨ ਕੀਤਾ, ਇੱਕ ਆਸਾ, ਦੂਜਾ ਸੂਹੀ ਤੇ ਤੀਸਰਾ ਰਾਮਕਲੀ। ਕਿਉਂਕਿ ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਹੈ, ਆਸਾ ਰਾਗ ਜੋਗੀਆਂ ਨੂੰ ਮੁਖਾਤਬ ਕਰਕੇ ਸ਼ਬਦ ਨੇ, ਤੇ ਖਾਸ ਕਰਕੇ ਸੂਹੀ, ਤਿੰਨ ਸ਼ਬਦਾਂ ਤਿੰਨ ਰਾਗਾਂ ਵਿੱਚ ਮਹਾਰਾਜ ਜੀ ਨੇ ਇਹ ਪਵਿੱਤਰ ਬਾਣੀ ਜੋਗੀਆਂ ਨਾਲ ਸੰਬੰਧਿਤ ਸੰਵਾਦ ਨੂੰ ਦਰਜ ਕੀਤਾ। ਪਰ ਜਦੋਂ ਕਿਤੇ ਜੋਗੀ ਸਿਮਰਨ ਦੀ ਗੱਲ ਕਰਦੇ ਆ, ਨਾਮ ਦੀ ਗੱਲ ਕਰਦੇ ਆ, ਉਹ ਆਪਣੀ ਕਮਾਈ ਦੀ ਗੱਲ ਕਰਦੇ ਨੇ, ਤੇ ਬਾਬਾ ਜੀ ਹੱਥ ਜੋੜ ਕੇ ਕਹਿੰਦੇ ਨਹੀਂ ਭਾਈ, ਅਸੀਂ ਤਾਂ ਕੁਝ ਨਹੀਂ ਜਾਣਦੇ, ਜਿੰਨਾ ਕੁ ਵਾਹਿਗੁਰੂ ਜਣਾਉਂਦਾ ਬਸ ਉਹ ਕੁਝ ਕਹਿੰਦੇ ਪਏ। ਏਡੀ ਵੱਡੀ ਨਿਮਰਤਾ, ਅਸੀਂ ਰੋਜ਼ ਆ ਸ਼ਬਦ ਪੜ੍ਹਦੇ ਹਾਂ ਤੇ ਸੱਚਾਈ ਇਹ ਸੁੱਤਿਆਂ ਪੜ੍ਹੀ ਜਾ ਰਹੇ ਹਾਂ, ਮੈਨੂੰ ਬਖਸ਼ ਦਿਓ ਮੈਂ ਇਹਦੇ ਵਿੱਚ ਸ਼ਾਮਲ ਹਾਂ, ਸੁੱਤਿਆਂ ਪੜ੍ਹੀ ਜਾ ਰਹੇ ਹਾਂ। ਜਿਹੜੇ ਜਾਗਦੇ ਨੇ ਜਾਗ ਕੇ ਸਿਮਰਨ ਕਰਨੇ, ਜਾਗਦਾ ਥਾਂ ਨਹੀਂ ਵੀ ਬਹਿ ਕੇ, ਸਾਰੀ ਜ਼ਿੰਦਗੀ ਸੁੱਤਿਆਂ ਲੰਘ ਗਈ ਹੈ, ਸੁੱਤਿਆਂ ਬਾਣੀ ਪੜ੍ਹੀ ਗਏ। ਪਰ ਜਿਹੜੇ ਜਾਗ ਕੇ ਬਾਣੀ ਪੜ੍ਹਨ ਲੱਗ ਪਏ, ਸੱਚਾਈ ਇਵੇਂ ਉਹ ਰਾਤ ਨੂੰ ਸੁੱਤਿਆਂ ਹੋਇਆਂ ਵੀ ਜੇ ਬੁਲਾ ਕੇ ਸ਼ਬਦ ਬੋਲਣ, ਉਹ ਵੀ ਜਾਗਦਿਆਂ ਤੋਂ ਉੱਚਾ ਹੋਇਆ। ਆ ਸੁੱਤੀ ਨਿਕਲ ਗਿਆ, ਬਸ ਸੁੱਤੀਆਂ ਹੀ ਨਾ, ਇੱਕ ਓਮਕਾਰ ਸ਼ੁਰੂ ਕੀਤਾ, ਪਾਣੀ ਦਾ ਮਗ ਉੱਤੇ ਪਾਇਆ, ਕੇਤੀ ਛੁੱਟੀ ਨਾਲ, ਫਿਰ ਬੰਦਾ ਪਿੱਛੋਂ ਧਿਆਨ ਨਾਲ ਵੇਖਦਾ ਸਾਰੀਆਂ ਪੌੜੀਆਂ ਪੜ੍ਹ ਦੇਣੀਆਂ ਨੇ, ਸੁੱਤੀ ਨਿਕਲ ਗਿਆ। ਇਸੇ ਤਰ੍ਹਾਂ ਦੇਖੋ, ਤਾਂ ਹੀ ਤਾਂ ਰੋਜ਼ ਬਾਣੀ ਪੜ੍ਹਨ ਦੇ ਬਾਵਜੂਦ ਅੰਦਰ ਕਿਉਂ ਨਹੀਂ ਘਰ ਪਈ ਕਰਦੀ, ਕਿਉਂਕਿ ਜਿਹੜਾ ਸ਼ਬਦ ਪੜਿਆ ਜਾ ਰਿਹਾ ਉਹ ਧਿਆਨ ਨਹੀਂ ਉਹਦੇ ਦਿੱਤਾ ਜਾ ਰਿਹਾ, ਉਹਦੇ ਪੂਰਨ ਧਿਆਨ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਅਸੀਂ ਰੋਜ਼ ਇੱਕ ਬਚਨ ਪੜ੍ਹਦੇ ਹਾਂ, ਨਾ ਹਉ ਜਤੀ ਸਤੀ ਨਹੀਂ ਪੜਿਆ। ਆ ਤਿੰਨ ਗੱਲਾਂ ਹੀ ਲੋਕੀ ਪ੍ਰਚਾਰਦੇ ਆ ਨਾ, ਇਹ ਬੜਾ ਜਤ ਸਰਦਾ ਕਾਇਮ ਏ ਬ੍ਰਹਮਚਾਰੀ ਸੰਤ, ਸਤੀ ਦੂਜਾ ਕਹਿੰਦੇ ਇਹਦੇ ਵਰਗਾ ਦਾਨੀ ਕੋਈ ਨਹੀਂ, ਤੇ ਤੀਜਾ ਜਿਹਨੂੰ ਚੋਖਾ ਮਾਣ ਮਿਲਦਾ ਬੜਾ ਪੜਾਕੂ ਹੈ, ਵਿਦਵਾਨ ਹੈ। ਮਹਾਰਾਜ ਕਹਿੰਦੇ ਨੇ ਮੇਰਾ ਕੋਈ ਦਾਵਾ ਨਹੀਂ, ਨਾ ਮੈਂ ਜਤੀ ਖਾਂ, ਨਾ ਮੈਂ ਸਤੀ ਦਾਨੀ ਖਾਂ, ਨਾ ਪੜਿਆ ਵਾਂ। ਕੀ ਕਹਿਣ ਲੱਗੇ, ਸਾਡਾ ਜਨਮ ਤਾਂ ਮੂਰਖਾਂ ਵਾਲਾ ਹੈ। ਹੁਣ ਇਹ ਜਦੋਂ ਸ਼ਬਦ ਬਾਬਾ ਜੀ ਦੇ ਪੜ੍ਹੀ ਦੇ ਨਾ, ਸੱਚੀ ਇਹ ਵੇ ਅਸੀਂ ਕਥਾ ਕਰਨ ਵਾਲਿਆਂ ਤਾਂ ਕਰ ਜਾਂਦੇ ਹਾਂ, ਪਰ ਮਹਾਰਾਜ ਦੇ ਸਾਹਮਣੇ ਚਿਹਰਾ ਨਹੀਂ ਹੋ ਸਕਦਾ। ਬਾਬਾ ਸੁਥਰਾ ਸ਼ਾਹ ਰੋਜ਼ ਆਉਂਦੇ ਸਨ, ਆਸਾ ਦੀਵਾਰ ਸੁਣਨੀ, ਤੇ ਇੱਕ ਦਿਨ ਉਹਨੂੰ ਪਿੱਠ ਕਰਕੇ ਬਹਿ ਗਏ। ਚਲੋ ਉਦੋਂ ਤੇ ਬਰਦਾਸ਼ਤ ਕਰ ਲਿਆ, ਅੱਠ ਹੁੰਦੇ ਤੇ ਉਹਨੂੰ ਵੱਢ ਨੂੰ ਛੱਡਣਾ ਬੜੇ ਚਿਰ ਦਾ। ਸੁਥਰੇ ਸ਼ਾਹ ਨੂੰ ਸਚਾਈ ਉਹ ਵਿਚਾਰੋ ਕਿ ਨੇੜੇ ਭਟਕਣ ਦੇਣਾ ਸੀ, ਆਹ ਤਾਂ ਕੌੜੀਆਂ ਨਹੀਂ ਚੜਨ ਦੇਣਾ ਉਹਨੂੰ। ਸਚਾਈ ਮੈਂ ਕਹਿ ਰਿਹਾ, ਇੰਨੇ ਸੰਕੀਰਨ ਹੋ ਗਏ ਰਹਿ ਰੱਬ ਦਾ। ਉਹਨੇ ਜੀ ਪਿੱਠ ਕਰ ਲਈ, ਵੇਖੀ ਗਏ ਸਾਰੇ ਵੀ ਇਹਦਾ ਕੰਮ ਹੀ ਨਵੀਂ ਹੈ, ਇੱਕ ਨਵੀਂ ਰਾਗੀ ਇਹਦੇ ਚ ਕੋਈ ਨਾ ਕੋਈ। ਮਹਾਰਾਜ ਜੀ ਦੇ ਸਾਹਮਣੇ ਜਦੋਂ ਕਿਹਾ ਕਲਗੀਧਰ ਸੱਚੇ ਪਾਤਸ਼ਾਹ, ਸਾਰੀ ਸੰਗਤ ਸਨਮੁਖ ਬੈਠ ਕੇ ਬਾਣੀ ਸੁਣਦੀ ਏ, ਇਹਨੇ ਪਿੱਠ ਕੀਤੀ। ਉਹਨੇ ਗੱਲ ਕੀ ਕਹਿੰਦਾ, ਮਹਾਰਾਜ ਮੈਂ ਇਸ ਕਰਕੇ ਕੀਤੀ, ਮੇਰੇ ਤੋਂ ਇੰਨੀਆਂ ਚਪੇੜਾਂ ਨਹੀਂ ਖਾਧੀਆਂ ਜਾਂਦੀਆਂ। ਕਿਆ ਚਪੇੜਾਂ? ਕਹਿ ਲੱਗਾ, ਹਾਂ ਮਹਾਰਾਜ, ਜੋ ਕੋਈ ਤੁਸੀਂ ਬਾਣੀ ਚ ਕਹਿੰਦੇ ਹੋ ਸੱਚਾਈ ਏ, ਮੈਂ ਇਕਾਂਤ ਵਿੱਚ ਬੈਠਾ ਹੋਵਾਂ ਉਦੋਂ ਪਤਾ ਲੱਗਦਾ ਮੇਰਾ ਜੀਵਨ ਕਿੱਥੇ ਖਲੋਤਾ। ਚਪੇੜਾਂ ਨਹੀਂ ਖਾਧੀਆਂ ਜਾਂਦੀਆਂ। ਮਹਾਰਾਜ ਜੀ ਨੇ ਕਿਹਾ, ਭਾਈ ਇਹ ਵੀ ਸਾਨੂੰ ਉਪਦੇਸ਼ ਦੇਣ ਵਾਸਤੇ ਕਰਦਾ ਪਿਆ ਕਿ ਦੇਖੋ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ ਬਚਨ। ਮੈਂ ਸਿਰਫ ਇੱਕੋ ਦੋ ਚਾਰ ਤੁਕਾਂ ਹੋਰ ਲਈਆਂ ਨੇ, ਨਿਮਰਤਾ ਬਾਬਾ ਜੀ ਦੀ, ਦਾਵਾ ਨਹੀਂ। ਕਹਿ ਲੱਗੇ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਰਿਆ, ਪਰ ਇੱਕੋ ਕਿਰਪਾ ਕਰੀ ਮਾਲਕਾ, ਪਰਮਵਤ ਨਾਨਕ ਤਿੰਨ ਕੀ ਸ਼ਰਨਾ, ਜਿਨ ਤੂੰ ਨਾ ਹੀ ਵਿਸਰਿਆ। ਨਿਮਰਤਾ, ਤੇਰਾ ਨਾਮ ਨਿਵੈ ਰਹਿ ਨਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਇੰਨੀ ਨਿਮਰਤਾ, ਜਾਤ ਕੁਲੀਨ ਸੇਵਕ ਜੇ ਹੋਏ, ਤਾਂ ਕਾ ਕਹਿਣਾ ਕਹੋ ਨਾ ਕੋਏ, ਜੇ ਉੱਚੀ ਕੁਲ ਚ ਪੈਦਾ ਹੋ ਕੇ ਸਿਮਰਨ ਕਰਦਾ ਕਿਆ ਬਾਤਾਂ। ਕਹਿ ਲੱਗੇ, ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੇ ਸੋਏ ਤੇ ਜਿਹੜਾ ਵਿਚਾਰਾ ਦੁਨੀਆਂ ਦੇ ਧੱਕੇ ਵੀ ਖਾਏ ਤੇ ਪਰਮਾਤਮਾ ਦੀ ਬੰਦਗੀ ਕਰਦਾ ਮਹਾਰਾਜ ਕਹਿੰਦੇ ਉਹਦੇ ਚਰਨਾਂ ਚ ਪਾਉਣ ਵਾਲਾ ਜੋੜਾ ਸਾਡੀ ਚਮੜੀ ਦਾ ਬਣਾ ਲਿਆ ਜਾਏ। ਸਿਰਫ ਇੱਕੋ ਬੇਨਤੀ ਸੀ ਕਿ ਨਿਮਰਤਾ ਜਪਜੀ ਸਾਹਿਬ ਦੀ ਪਵਿੱਤਰ ਉਹ ਬਾਣੀ ਸਾਰੀ ਧਿਆਨ ਨਾਲ ਜੇ ਪੜਾਂਗੇ ਤੇ ਸੱਚਮੁੱਚ ਹਰ ਪੌੜੀ ਵਿੱਚ ਤਕਰੀਬਨ ਸਤਿਗੁਰੂ ਜੀ ਇੱਕੋ ਗੱਲ ਕਹਿਣਗੇ, ਭਾਈ ਨਿਮਰਤਾ ਦਾ ਪੱਲਾ ਨਾ ਛੱਡੀ। ਉਸ ਪਰਮਾਤਮਾ ਦੇ ਬਾਰੇ ਮੁਕੰਮਲ ਕੁਝ ਬਿਆਨ ਨਹੀਂ ਹੋ ਸਕਦਾ। ਸ਼ਬਦ ਸਿੰਘ ਜੋਗੀਆਂ ਨੇ ਬਹੁਤ ਕੁਝ ਕਿਹਾ, ਅਖੀਰ ਤੇ ਜਦੋਂ ਇਹਨਾਂ ਕਿਹਾ ਨਾ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਉਹਨਾਂ ਕਿਹਾ ਜੀ ਕਿਉਂ ਕਿਹਾ ਵੱਡੀ ਕਮਾਈ? ਉਹਨਾਂ ਦੇ ਸ਼ਬਦ ਸਨ, ਕਹਿੰਦੇ ਨੇ ਵੇਖੋ ਦੁਹਾਈ ਰਾਮ ਕੀ, ਕਹਿੰਦਾ ਨਾ ਬਾਬਾ ਨਾਨਕ ਜਪ ਦਾ ਦਾਵਾ ਕਰਦਾ, ਨਾ ਤਪ ਦਾ ਦਾਵਾ ਕਰਦਾ, ਨਾ ਗੁਣਾ ਦਾ ਦਾਵਾ ਕਰਦਾ, ਨਾ ਵਿਦਿਆ ਦਾ ਦਾਵਾ ਕਰਦਾ, ਨਾ ਆਚਰਨ ਦਾ ਦਾਵਾ ਕਰਦਾ, ਇਹ ਤਾਂ ਜ਼ਮੀਨ ਦੇ ਉੱਤੇ ਵਿਸ਼ੀ ਕੋਈ ਮਿੱਟੀ ਦੀ ਤਰ੍ਹਾਂ ਨਿਮਰਤਾ ਵਿੱਚ ਨੇ। ਤੇ ਕਹਿੰਦੇ ਨੇ ਬਾਬੇ ਹੱਸ ਕੇ ਕਿਹਾ, ਜਿਹੜੇ ਉੱਚੇ ਚੜ੍ਹਦੇ ਨੇ ਡਿੱਗਣ ਦਾ ਖਤਰਾ ਉਹਨਾਂ ਨੂੰ ਰਹਿੰਦਾ, ਤੇ ਜਿਹੜੇ ਪਹਿਲੇ ਜ਼ਮੀਨ ਤੇ ਬੈਠੇ ਨੇ ਉਹਨਾਂ ਕਿੱਥੇ ਡਿੱਗ ਜਾਣਾ? ਚੜ੍ਹੇ ਨੂੰ ਤਾਂ ਡਰ ਨਾ, ਜਹਾਜ਼ ਤੇ ਚੜ੍ਹੇ ਨੂੰ ਡਰ ਡਿੱਗਣਾ, ਬਵਾਂ ਜਿਹੜਾ ਥੱਲੇ ਤੁਰਿਆ ਜਾਂਦਾ ਉਹਨੂੰ ਕੀ ਡਰ? ਮਹਾਰਾਜ ਜੀ ਨੇ ਬਾਣੀ ਚ ਕਿਹਾ, ਦੇਖੋ ਭਾਈ ਕਿ ਸੱਚ ਖੰਡ ਤੋਂ ਬਾਅਦ ਜਦੋਂ ਇਹ ਸ਼ਬਦ ਆ ਗਿਆ, ਕਰਮ ਖੰਡ ਤੇ ਸੱਚ ਖੰਡ ਇੱਕੋ ਪੌੜੀ, ਪੰਜ ਖੰਡ ਨੇ, ਧਰਮ ਖੰਡ, ਗਿਆਨ ਖੰਡ ਤੇ ਸ਼ਰਮ ਖੰਡ, ਇਹਨਾਂ ਦੀ ਇੱਕ ਇੱਕ ਪੌੜੀ ਹੈ ਤਿੰਨਾਂ ਦੀ। ਪਰ ਕਰਮ ਖੰਡ ਤੇ ਸੱਚ ਖੰਡ ਦੋਨੋਂ ਖੰਡ ਇੱਕ ਪੌੜੀ ਚ ਨੇ, ਇਹ ਕਿਉਂ? ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਇਹ ਕਿਉਂ ਦਾ ਤਰਕ ਨਹੀਂ। ਇਉਂ ਮਨ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਇਹ ਜੇ ਵਿਥਾਂ ਨੇ ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ ਵਿਤ ਹੈ, ਤੇ ਜਿਹੜਾ ਕਰਮ ਖੰਡ ਵਿੱਚ ਪਹੁੰਚਿਆ ਉਹਦੀ ਪੌੜੀ ਸੱਚ ਖੰਡ ਦੀ ਕੋਈ ਦੂਜੀ ਨਹੀਂ। ਕਰਮ ਖੰਡ ਵਿੱਚ ਪਹੁੰਚੇ ਹੋਏ ਦਾ ਪਤਾ ਹੀ ਨਹੀਂ ਲੱਗਦਾ ਕਿ ਇੱਕੋ ਦਮ ਸੱਚ ਖੰਡ ਕਦੋਂ ਆ ਗਿਆ। ਹੁਣ ਕਰਮ ਖੰਡ ਦੀ ਪੌੜੀ ਪੜ੍ਹਦੇ ਪਤਾ ਲੱਗਣਾ ਸੱਚ ਖੰਡ ਕਦੋਂ ਆ ਗਿਆ। ਅਸੀਂ ਪੜ੍ਹੀਏ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂ ਬਲਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ। ਇੱਕੋ ਦਮ ਸੱਚਖੰਡ ਸ਼ੁਰੂ ਹੋ ਗਿਆ, ਦੇਖੋ ਇੱਥੋਂ ਸ਼ੁਰੂ ਹੁੰਦਾ ਹੈ। ਤਿੱਥੇ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਨਾਰੀ ਕਹਿੰਦੇ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ। ਤੇ ਬਾਬਾ ਜੀ ਕਹਿੰਦੇ ਬਸ ਇੱਥੇ ਗੱਲ ਮੁਕਾ ਦੇ, ਨਾਨਕ ਕਥਨਾ ਕਰੜਾ ਸਾਰ, ਸਾਰ ਦਾ ਅਰਥ ਹੁੰਦਾ ਲੋਹਾ, ਇਸੇ ਸਾਰ ਤੋਂ ਸ਼ਬਦ ਅਸੀਂ ਸਰੀਆ ਵਰਤਦੇ, ਲੋਹਾ ਹੈ ਚਬਾਣਾ। ਪਿਆਰੇ ਜਪਜੀ ਸਾਹਿਬ ਸਭ ਤੋਂ ਵੱਧ ਟੀਕੇ ਜਪਜੀ ਸਾਹਿਬ ਦੇ ਕੀਤੇ ਗਏ, ਸੈਂਕੜਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਿਆਖਿਆ ਜਪਜੀ ਸਾਹਿਬ ਦੀ ਕੀਤੀ ਹੈ। ਇੱਥੋਂ ਤੱਕ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਆਪ ਜਪਜੀ ਸਾਹਿਬ ਦੀ ਵਿਆਖਿਆ ਕਸ਼ਮੀਰ ਵੱਲ ਜਾਂਦਿਆਂ ਕੀਤੀ, ਤੇ ਜਿਸ ਦਿਨ ਕਥਾ ਸੰਪੂਰਨ ਹੋਈ ਸਿੱਖਾਂ ਨੂੰ ਕਿਹਾ, ਭਾਈ ਜਪਜੀ ਦੇ ਅਰਥ ਤੁਸੀਂ ਸੁਣੇ ਨੇ ਪਰ ਇਹਦੇ ਚ ਦਾਵਾ ਨਹੀਂ, ਇਹਦੇ ਅਰਥਾਂ ਨੂੰ ਬਾਬਾ ਜਾਣੇ ਜਿਹਨੇ ਜਪਜੀ ਉਚਾਰਨ ਕੀਤਾ। ਫਿਰ ਆਪਾਂ ਕਿਸ ਬਾਤ ਦੀ ਮੂਲੀ, ਮੈਂ ਆਪਣੇ ਲਈ ਵਰਤ ਰਿਹਾ ਸ਼ਬਦ। ਮਹਾਰਾਜ ਜੀ ਨੇ ਕਿਹਾ, ਬਹੁ ਸ੍ਰੀ ਮੁਖ ਬਚਨ ਬੁਖਾਨੋ ਅਰਥ ਯਾਹੇ ਗੁਰੂ ਨਾਨਕ ਜਾਨੋ, ਇਹਦੇ ਅਰਥਾਂ ਬਾਬਾ ਜਾਣੇ। ਪਰ ਮੇਰੀ ਇੱਕ ਬੇਨਤੀ ਹੈ, ਜਪਜੀ ਸਾਹਿਬ ਦੀ ਬਾਣੀ ਮਹਾਂਪੁਰਖ ਅਭਿਆਸੀਆਂ ਨੇ ਇਹਦਾ ਅਭਿਆਸ ਕੀਤਾ, ਸੈਂਕੜੇ ਸੈਂਕੜੇ ਪਾਠ ਕਰਦੇ ਰਹੇ 24 ਘੰਟਿਆਂ ਵਿੱਚ। ਸੰਤ ਬਾਬਾ ਅਤਰ ਸਿੰਘ ਜੀ ਮਸਤੂਵਣ ਵਾਲੇ, ਹੁਣ ਆਪਾਂ ਇਹ ਕਹਾਂਗੇ ਵੀ ਗਿਣਤੀ ਮਿਣਤੀ ਚ, ਗੱਲ ਗਿਣਤੀ ਮਿਣਤੀ ਦੀ ਨਹੀਂ, ਚੇਤੇ ਰੱਖਿਓ ਚੱਲਣ ਵਾਸਤੇ ਬਹੁਤ ਕੁਝ ਬੰਦੇ ਨੂੰ ਯਤਨ ਕਰਨੇ ਪੈਂਦੇ। ਰਾਤ ਪੱਥਰ ਗਿਣ ਕੇ ਰੱਖਦੇ ਸਨ ਗੋਦਾਵਰੀ ਦੇ ਕੰਢੇ, ਤੇ ਜਿਉਂ ਜਿਉਂ ਪਾਠ ਹੋਈ ਜਾਣਾ ਇੱਕ ਇੱਕ ਪੱਥਰ ਵੀ ਸੱਟੀ ਜਾਣ। ਜਪਜੀ ਸਾਹਿਬ ਦੀ ਬਾਣੀ ਕਦੀ ਸੁਰਤ ਨਾਲ ਕੋਈ ਬੰਦਾ ਕਰਕੇ ਦੇਖੇ, ਇੱਕ ਹੈ ਬੋਲ ਕੇ, ਹਾਲਾਂਕਿ ਇਹਦਾ ਸਰਲੇਖ ਜਪ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਜਪ ਦੇ, ਕਿ ਬਾਣੀ ਦਾ ਨਾਮ ਜਪ। ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਅਰਥ ਕੀਤੇ ਨੇ ਜਪ ਦਾ ਅਰਥ ਇਹਦਾ ਜਾਪ ਕਰ, ਇਹਦਾ ਸਿਮਰਨ ਕਰ। ਫਰੀਦਕੋਟੀਆ ਵਾਲੇ ਟੀਕਾ ਜਿਹੜਾ ਉਹ ਚ ਵੀ ਲਿਖਿਆ ਹੈ ਕਿ ਇਹਦਾ ਜਪ ਕਰ, ਇਹਦਾ ਸਿਮਰਨ ਕਰ, ਕਿਉਂਕਿ ਸਾਡੀ ਸ਼ੁਰੂਆਤ ਰੂਹਾਨੀਅਤ ਦੀ ਜਪ ਤੋਂ ਹੋਣੀ ਹੈ। ਜਪ ਤੋਂ ਬਿਨਾਂ ਗੱਲ ਨਹੀਂ ਬਣੀ। ਤੇ ਜਪਣ ਦਾ ਸੰਬੰਧ ਸਾਡੀ ਜ਼ਬਾਨ ਦੇ ਨਾਲ ਹੈ। ਤਿੰਨ ਤਰ੍ਹਾਂ ਦਾ ਜਪ ਮੰਨਿਆ ਗਿਆ। ਇੱਕ ਜਪ ਹੈ ਵਾਚਕ, ਦੂਜਾ ਹੈ ਉਪਾਂਸ਼ੂ, ਤੇ ਤੀਸਰਾ ਹੈ ਮਾਨਸਿਕ। ਵਾਚਕ ਜਪ ਉਹਨੂੰ ਕਹਿੰਦੇ ਨੇ ਜਿੱਥੇ ਆਦਮੀ ਬੋਲ ਕੇ ਸਿਮਰਨ ਕਰੇ, ਜਿਵੇਂ ਸੰਗਤ ਵਿੱਚ ਸਿਮਰਨ ਹੁੰਦਾ, ਸਾਜਾਂ ਨਾਲ ਸਿਮਰਨ ਕਰਨੇ ਆ। ਉਪਾਂਸ਼ੂ ਜਪ ਦਾ ਅਰਥ ਹੈ ਕਿ ਜਦੋਂ ਬੋਲ ਬੰਦ ਹੋ ਜਾਏ, ਸਿਰਫ ਗਲੇ ਵਿੱਚੋਂ ਆਵਾਜ਼ ਤੇ ਥੋੜੇ ਥੋੜੇ ਬੁੱਲ ਖਿਲਦੇ ਦਿਸਣ, ਉਹ ਜਪ ਹੈ ਉਪਾਂਸ਼ੂ। ਤੇ ਮਾਨਸਿਕ ਜਪ ਦਾ ਅਰਥ ਹੈ ਜਦੋਂ ਬੰਦਾ ਜਪਦਾ ਹੋਵੇ, ਨਾਲ ਦੇ ਬੈਠੇ ਨੂੰ ਪਤਾ ਨਾ ਲੱਗੇ ਦੇ ਅੰਦਰ ਕੀ ਖੇਡ ਚੱਲਦੀ ਪਈ। ਮਹਾਰਾਜ ਨੇ ਤਿੰਨਾਂ ਦਾ ਜ਼ਿਕਰ ਬਾਣੀ ਚ ਕੀਤਾ, ਵੱਖ ਵੱਖ ਅਵਸਥਾਵਾਂ ਦੇ ਰੂਪ ਵਿੱਚ। ਜਪ ਕਦੀ ਸੁਰਤ ਨਾਲ ਕਰਕੇ ਦੇਖੀਏ, ਕਿਉਂਕਿ ਅੱਖਰ ਦੇਖ ਕੇ ਜਪਜੀ ਸਾਹਿਬ ਪੜ੍ਹਨੇ ਆ ਤੇ ਅੱਖਾਂ ਨੂੰ ਸੰਗਤ ਮਿਲ ਰਹੀ ਹੈ ਅੱਖਰਾਂ ਦੀ, ਪਰ ਜਦੋਂ ਅੱਖਰ ਵੀ ਸਾਹਮਣੇ ਅੱਖਾਂ ਦੇ ਨਾ ਹੋਣ ਤੇ ਸੁਰਤ ਨਾਲ ਕਰਕੇ ਦੇਖਾਂਗੇ, ਇੱਕ ਤੋਂ ਕਿਤੇ ਅੱਗੇ ਪਿੱਛੇ ਹੋ ਗਈ ਉਹਦੀ ਸੁਰਤ ਰੁਕ ਜਾਏ, ਕਿਉਂਕਿ ਸੁਰਤ ਇਕਾਗਰਤਾ ਨਾਲ ਸੰਬੰਧਿਤ ਹੈ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਜਦੋਂ ਕੋਈ ਆਪਣੀ ਜ਼ਿੰਦਗੀ ਵਿੱਚ ਢਾਲ ਲੈਂਦਾ, ਮੈਂ ਸਮਾਪਤੀ ਕਰਨ ਵਕਤ ਹੋ ਗਿਆ, ਇਸੇ ਲੜੀ ਨੂੰ ਅੱਗੇ ਤੋਰਾਂਗੇ ਕੱਲ ਨੂੰ। ਜਪਜੀ ਦਾ ਸਰਲੇਖ ਸਿਰਫ ਜਪ ਹੈ, ਬਾਣੀ ਜਦੋਂ ਸ਼ੁਰੂ ਹੁੰਦੀ, ਪਰ ਅਸੀਂ ਜਪ ਜੀ ਸਾਹਿਬ ਕਹਿੰਦੇ ਹਾਂ। ਤੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਿੱਚ ਇਸ ਬਾਣੀ ਦਾ ਤਤਕਰੇ ਵਿੱਚ ਨਾਮ ਹੈ ਜਪ ਨਿਸ਼ਾਨ। ਇਹ ਲਿਖਿਆ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਹੁੰਦਾ ਝੰਡਾ, ਧੁਜਾ। ਨਿਸ਼ਾਨ ਦਾ ਅਰਥ ਹੁੰਦਾ ਸ਼ਾਈਨ ਕਰਨੇ। ਨਿਸ਼ਾਨ ਦਾ ਅਰਥ ਹੁੰਦਾ ਕਿਸੇ ਨੂੰ ਦਾਗਣਾ, ਨਿਸ਼ਾਨੀ ਲਾਣੀ। ਤੇ ਨਿਸ਼ਾਨ ਦਾ ਇਸ ਤੋਂ ਚੌਥਾ ਅਰਥ ਹੈ ਪਰਵਾਨਾ ਜਾਂ ਰਾਹਦਾਰੀ। ਸਿਰਫ ਇੱਕੋ ਬੇਨਤੀ, ਜੇ ਨਿਸ਼ਾਨ ਦੇ ਅਰਥ ਧੁਜਾ ਕਰਾਂਗੇ ਤੇ ਇਹ ਵੀ ਅਰਥ ਬੜੇ ਢੁਕਦੇ ਨੇ ਕਿ ਸਭ ਤੋਂ ਸਰਵੋਤਮ, ਸਭ ਤੋਂ ਪਹਿਲਾਂ ਜਪਜੀ ਸਾਹਿਬ, ਪਰ ਇਹਦੇ ਅਰਥ ਨਿਸ਼ਾਨ ਦੇ ਰਾਹਦਾਰੀ ਤੇ ਬੜੇ ਸੌਖੇ। ਜਿਸ ਬੰਦੇ ਕੋਲ ਖਰੀਦੀ ਕੋਈ ਚੀਜ਼ ਦੇ ਕਾਗਜ਼ ਕੋਲ ਰਾਹਦਾਰੀ ਪਵੇ, ਉਹਦਾ ਰਸਤਾ ਕੋਈ ਨਹੀਂ ਰੋਕਦਾ, ਉਹਨੂੰ ਹਾਕਮ ਵੀ ਨਹੀਂ ਰੋਕਦੇ ਹੁੰਦੇ। ਜਿਸ ਕੋਲ ਦੁਨੀਆਂ ਦੀ ਚੀਜ਼ ਦੀ ਰਾਹਦਾਰੀ ਹੈ, ਉਹਦਾ ਦੁਨੀਆਂ ਵਿੱਚ ਰਾਹ ਕੋਈ ਨਹੀਂ ਰੋਕਦਾ, ਤੇ ਜਿਹਦੇ ਕੋਲ ਬਾਬੇ ਨਾਨਕ ਦੇ ਜਪ ਦੀ ਰਾਹਦਾਰੀ, ਉਹਨੂੰ ਦਰਗਾਹ ਵਿੱਚ ਕੋਈ ਨਹੀਂ ਰੋਕਦਾ। ਬਸ ਇਸ ਰਾਹਦਾਰੀ ਨੂੰ ਅਸੀਂ 78ਵੀਂ ਪੌੜੀ ਚੁਣੀ ਹੈ। ਸੱਤ ਉਹਦੇ ਗੁਣ ਨੇ, ਤੇ ਪਿਆਰਿਓ ਸੱਤ ਗੁਣ ਗੁਰੂ ਤਰਸ਼ ਕਰੇ ਕਿਹੜੇ ਕਿਹੜੇ ਨੇ, ਕੱਲ ਨੂੰ ਆਪਾਂ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ।